WTO ਔਰ 770 AM ਤੋਂ ਰੇਡੀਓ ਪ੍ਰੋਗਰਾਮ ਜਾਗੋ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀ ਹਾਂ ਕਰਦੇ ਹਾਂ। ਮੈਂ ਇੰਦਰਦੀਪ ਭਾਅ ਜੀ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਇਕਬਾਲ ਸੰਭਲ ਜੀ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ। ਤੁਸੀਂ ਚੱਲਦੇ ਪ੍ਰੋਗਰਾਮ ਦੇ ਦੌਰਾਨ ਕੋਈ ਗੱਲਬਾਤ ਕਰਨੀ ਹੋਵੇ ਜਾਂ ਆਪਣੇ ਜਿਹੜੇ ਆ ਜੀ ਕੋਈ ਵਿਚਾਰ ਜਿਹੜੇ ਆ ਬਾਕੀ ਸਰੋਤਿਆਂ ਤੱਕ ਪਹੁੰਚਾਉਣੇ ਹੋਣ ਤਾਂ 416-620-1778 ਹੈ ਜੀ ਸਟੂਡੀਓ ਦਾ ਫੋਨ ਨੰਬਰ। ਇਸ ਨੰਬਰ 'ਤੇ ਤੁਸੀਂ ਹਫ਼ਤੇ ਦੇ 7 ਦਿਨ ਕਾਲ ਕਰਦੇ ਆ ਜਿਹੜੇ ਵੀ ਸਾਡੇ ਵੀਰ ਕਾਲ ਕਰਦੇ। ਅਤੇ ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਸਾਡੇ ਪ੍ਰੋਗਰਾਮ ਸੰਬੰਧੀ ਕੋਈ ਫੀਡਬੈਕ ਦੇਣੀ ਹੋਵੇ, ਸਾਡੇ ਕਿਸੇ ਸਪੋਂਸਰ ਬਾਰੇ ਸਾਨੂੰ ਦੱਸਣਾ ਹੋਵੇ ਜਾਂ ਸਪੋਂਸਰ ਅਦਾਰੇ ਦੀ ਇਨਫੋਰਮੇਸ਼ਨ ਸਾਡੇ ਤੋਂ ਲੈਣੀ ਹੋਵੇ ਤਾਂ 416-616-4320 ਜਾਂ 416-835-6355 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਹੈ। 2:01 ਅਤੇ ਕੁਛ ਸਕਿੰਟ ਜਿਹੜੇ ਆ ਸਟੂਡੀਓ ਘੜੀ ਦੇ ਮੁਤਾਬਕ ਹੋ ਚੁੱਕੇ ਆ। 2:57 ਦੇ ਤੱਕ ਆਵਾਜ਼ ਦੇ ਜ਼ਰੀਏ ਸਾਂਝ ਤੁਹਾਡੇ ਨਾਲ ਪਾਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਜੀ ਜਿੰਨਾ ਚਿਰ ਇਹ ਕਰੋਨਾ ਜਾਂਦਾ ਨਹੀਂਗਾ, ਕਰੋਨਾ ਬਾਰੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਕੋਈ ਨੰਬਰਸ ਆ ਰਹੇ ਆ, ਕਿੱਧਰ ਨੂੰ ਉਹਦੇ ਟ੍ਰੈਂਡ ਨੇ, ਬਿਰਜੂ ਹੋਣਾ ਤੋਂ ਇੰਡੀਆ ਤੋਂ ਖਬਰਾਂ ਦਾ ਬੁਲੇਟਿਨ ਹੋਵੇਗਾ ਅਤੇ ਜਿਹੜੀ ਕੋਸ਼ਿਸ਼ ਕਰਾਂਗੇ ਜੇ ਬਿਰਜੂ ਹੋਣਾ ਨਾਲ ਗੱਲਬਾਤ ਹੋਗੀ ਤਾਂ ਜਿਹੜੀ ਮੁਜ਼ੱਫਰਨਗਰ ਵਾਲੀ ਰੈਲੀ ਆ ਉਹਦੇ ਸੰਬੰਧੀ ਕੁਛ ਗੱਲਾਂ ਬਾਤਾਂ ਕਰਾਂਗੇ। ਇੱਕ ਹੋਰ ਜਿਹੜੀ ਹੈ ਜੀ ਗੱਲਬਾਤ ਸਾਹਮਣੇ ਆ ਰਹੀ ਆ ਉਹਦੇ ਬਾਰੇ ਵੀ ਬਿਰਜੂ ਹੋਣਾ ਤੋਂ ਥੋੜ੍ਹੀ ਡਿਟੇਲ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ RSS ਦੇ ਨਾਲ ਇੱਕ ਜੁੜਿਆ ਕਿਸਾਨ ਸੰਘ ਆ ਜਿਹੜਾ ਉਹਦੇ ਸਕੱਤਰ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਆ, ਉਹਦੇ ਬਾਰੇ ਉਹਨਾਂ ਨੂੰ ਬਿਰਜੂ ਹੋਣਾ ਨੂੰ ਪੁੱਛਾਂਗੇ ਵੀ ਉਹ ਗੱਲ ਵਾਕਈ ਸਹੀ ਆ ਕਿ ਨਹੀਂ ਸਹੀ, ਕਿੱਧਰ ਨੂੰ ਗੱਲ ਜਾ ਰਹੀ ਆ। ਕਿਉਂਕਿ ਲੱਗਦਾ ਆ ਵੀ ਕਿਸਾਨੀ ਸੰਘਰਸ਼ ਦੇ ਵਿੱਚੋਂ ਕਈ ਚੀਜ਼ਾਂ ਨਿਕਲਣਗੀਆਂ, ਕਈ ਚੀਜ਼ਾਂ ਦਾ ਪੇੜ ਜਿਹੜਾ ਆ ਉਹ ਵੱਜੂਗਾ। ਪਰ ਜਿਹੜੇ ਉਹ RSS ਨਾਲ ਜੁੜੇ ਕਿਸਾਨ ਸੰਘ ਦਾ ਜਿਹੜਾ ਸਕੱਤਰ ਨੇ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੀ ਆ ਜਿਹੜੀ ਸੈਂਟਰ ਦੀ ਸਰਕਾਰ ਜਿਹੜੀ ਇੰਡੀਆ ਦੇ ਜਿਹੜੀ ਇਸ ਵੇਲੇ ਰਾਜਧਾਰੀ ਪਾਰਟੀ ਆ BJP ਉਹਦੀ ਸਰਕਾਰ ਦੇ ਕਿਤੇ ਨਾ ਕਿਤੇ ਉਹ ਉਲਟ ਜਾ ਰਹੀ ਆ। ਵੇਖੋ ਇਹ ਜਿਹੜੀ ਆ ਗੱਲ ਕਿੱਧਰ ਨੂੰ ਜਿਹੜੀ ਆ ਜੀ ਉਹ ਚੱਲਦੀ ਹੈ। ਅਤੇ ਕੁਛ ਇੱਕ ਜਿਹੜੀਆਂ ਇੱਥੋਂ ਵਾਲੀਆਂ ਆਪਣੀਆਂ ਵੋਟਾਂ ਜੀ ਉਹਦੀ ਵੀ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਮੈਦਾਨ ਜਿਹੜਾ ਆ ਜੀ ਉਹ ਵੀ ਭੱਖ ਗਿਆ ਅਤੇ ਲੀਡਰਾਂ ਦੇ ਜਿਹੜੇ ਆ ਗ੍ਰਾਫ ਉਹ ਵੀ ਡੇਲੀ ਦੇ ਹਿਸਾਬ ਨਾਲ ਅੱਜ ਕੱਲ੍ਹ ਨੰਬਰ ਜਿਹੜੇ ਆ ਆਉਣੇ ਸ਼ੁਰੂ ਹੋ ਗਏ ਆ, ਪਾਰਟੀਆਂ ਦੇ ਨੰਬਰ ਪਾਰਟੀ ਲੈਵਲ 'ਤੇ ਚੱਲ ਰਹੇ ਆ ਅਤੇ ਲੀਡਰਾਂ ਵੱਲੋਂ ਜਿਹੜੇ ਆ ਕਈ ਤਰ੍ਹਾਂ ਦੇ ਵਾਅਦੇ ਪਲੇਟਫਾਰਮ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ ਆ। ਪਰ ਉਸ ਮਤਲਬ ਕਈ ਵਾਰੀ ਨਾ ਇੱਕ ਚੀਜ਼ ਜਿਹੜੀ ਆ ਉਹ ਸਮਝਣੀ ਥੋੜ੍ਹੀ ਜਿਹੀ ਔਖੀ ਹੋ ਜਾਂਦੀ ਆ ਵੀ ਇੰਡੀਆ ਦੇ ਵਿੱਚ ਸਰਕਾਰ ਆਉਂਦੀ ਆ 5 ਸਾਲ ਵਾਸਤੇ, ਜੇ ਇੰਡੀਆ ਦੀ ਗੱਲ ਕਰਦੇ ਹਾਂ, ਅਤੇ ਆਪਣੇ ਇੱਥੇ ਸਰਕਾਰ ਆਉਂਦੀ ਆ 4 ਸਾਲ ਵਾਸਤੇ। ਅਤੇ ਗੱਲ ਕਈ ਵਾਰੀ ਕਰ ਦਿੰਦੇ ਵੀ ਅਸੀਂ ਆਉਂਦੇ 10 ਸਾਲਾਂ 'ਚ ਆਹ ਕੁਛ ਕਰਾਂਗੇ, ਵੀ ਕੀ ਗਰੰਟੀ ਆ ਵੀ 10 ਸਾਲਾਂ 'ਚ ਤੁਹਾਡੀ ਸਰਕਾਰ ਹੀ ਰਹੂਗੀ? 10 ਸਾਲਾਂ ਦੇ ਵਿੱਚ ਤਾਂ 2.5 ਸਰਕਾਰਾਂ ਬਣ ਜਾਂਦੀਆਂ, 2 ਸਰਕਾਰਾਂ 4-4 ਸਾਲ ਦੀਆਂ ਪੂਰੀਆਂ ਜੇ ਪੂਰਾ ਸਮਾਂ ਲੰਘ ਜੇ ਸਰਕਾਰ ਦਾ, ਅਤੇ 2 ਸਾਲ ਉਸ ਤੋਂ ਅਗਲਾ।
ਆਹੋ ਜੀ ਹੁਣ ਇਹਨੇ 4 ਸਾਲ ਕੱਟੇ ਹੀ ਨਹੀਂ ਗਏ।
ਨਹੀਂ ਉਹ ਉਹੀ ਮੈਂ ਕਹਿੰਦਾ ਨਾ ਵੀ ਜੇ 4 ਸਾਲ ਸਰਕਾਰ ਪੂਰੀ ਵੀ ਕੱਟ ਵੀ ਜਾਵੇ
ਹਾਂਜੀ
ਤਾਂ ਵੀ 2.5 ਸਰਕਾਰਾਂ ਤਾਂ ਬਣ ਗਈਆਂ ਨਾ।
ਯਾ ਰਾਈਟ, 2.5 ਬਣਦੀਆਂ।
ਅਤੇ ਵੀ ਕੁਛ ਤੁਹਾਨੂੰ ਤਾਂ ਇਹ ਨਹੀਂ ਪਤਾ ਵੀ ਤੁਹਾਡੀ ਸਰਕਾਰ ਅਗਲੀ 4 ਸਾਲਾਂ ਵਾਸਤੇ ਵੀ ਬਣਨੀ ਆ ਕਿ ਨਹੀਂ ਬਣਨੀ।
ਹੁਣ ਇਹਨਾਂ ਨੂੰ ਕਿਹੜਾ ਪਤਾ ਵੀ ਹੁਣ ਇਹਨਾਂ ਦੀ ਬਣ ਜਾਣੀ?
ਗੱਲਾਂ ਤੁਸੀਂ ਕਰ ਰਹੇ ਆ ਵੀ ਆਉਂਦੇ 10 ਸਾਲਾਂ 'ਚ ਆਹ ਕੁਛ ਕਰ ਦਾਂਗੇ,
ਝੂਠ ਬੋਲਦੇ ਆ।
ਪਤਾ ਨਹੀਂ ਝੂਠ ਆ ਕਿ ਸੱਚ ਆ, ਪਰ ਇਹਦੇ 'ਤੇ ਮੇਰਾ ਖਿਆਲ ਆ ਵੀ ਸਰੋਤਿਆਂ ਨੂੰ ਜ਼ਰੂਰ ਜਿਹੜਾ ਆ ਸੋਚਣ ਦੀ ਜਿਹੜੀ ਆ ਉਹ ਲੋੜ ਹੈਗੀ ਆ, ਕਿਉਂਕਿ 10 ਸਾਲਾਂ 'ਚ ਜੇ ਕੋਈ ਵਾਅਦੇ ਕਰਦਾ ਆ
ਤਾਂ ਵੋਟਰਾਂ ਨੂੰ ਮੇਰੇ ਖਿਆਲ ਸੋਚਣ ਦੀ ਲੋੜ ਆ,
ਸਰੋਤੇ ਵੋਟਰ ਸਾਰੇ ਹੀ।
ਹਾਂਜੀ
ਬਈ 4 ਸਾਲਾਂ ਵਾਲੇ ਵਾਅਦੇ ਤਾਂ ਫਿਰ ਵੀ ਚਲੋ ਇੱਕ ਉਹ ਆਸ ਜੀ ਹੁੰਦੀ ਆ ਵੀ 4 ਸਾਲ ਸਰਕਾਰ ਰਹਿਣੀ ਆ ਜਾਂ 5 ਸਾਲ ਸਰਕਾਰ ਰਹਿਣੀ ਆ ਅਤੇ ਉਹਦੇ ਵਿੱਚ ਸ਼ਾਇਦ ਪੂਰਾ ਹੋ ਜੇ, ਜਿਵੇਂ ਹੁਣ ਆਪਣੇ ਕੈਪਟਨ ਸਾਹਿਬ ਪੰਜਾਬ 'ਚ ਜਿਹੜੇ ਉਹ ਅਖੀਰਲੇ 6 ਮਹੀਨਿਆਂ 'ਚ ਹੀ ਪੂਰੇ ਕਰਨ ਨੂੰ ਲੱਗੇ ਆ ਕਈ ਚੀਜ਼ਾਂ, ਪਹਿਲੇ 4.5 ਸਾਲਾਂ 'ਚ ਕੁਛ ਹੋਇਆ ਹੀ ਨਹੀਂ। ਪਰ ਫਿਰ ਵੀ ਇੱਕ ਆਸ ਜੀ ਤਾਂ ਹੁੰਦੀ ਆ ਨਾ ਵੀ ਇੱਕ ਸਰਕਾਰ ਦਾ ਇੰਨਾ ਕੁ ਟਾਈਮ ਹੈਗਾ ਅਤੇ ਉਹਦੇ 'ਚ, ਪਰ ਜੇ
ਬਾਦਲ ਸਾਹਿਬ ਨੇ ਆਪਣੇ ਕੀ ਤਾਂ ਕਿਹਾ ਸੀ 25 ਸਾਲ ਸਾਡਾ ਹੀ ਰਾਜ ਰਹਿਣਾ,
ਨਹੀਂ
ਜਿਹੜੀ ਕਿ ਮੈਨੂੰ ਲੱਗਦਾ ਨਹੀਂ ਇਹ ਇੱਦਾਂ ਇਹ ਗੱਲਾਂ
ਸੱਚੀਆਂ ਨਹੀਂ। ਜੋਤੀ
ਲੱਗਦਾ ਨਹੀਂ ਗਾ, ਹੋ ਸਕਦਾ ਸੱਚੀਆਂ ਹੋਣ।
ਨਹੀਂ ਸੁਣ ਸਾਹਿਬ, ਜੋਤੀ ਬਾਸੂ ਨੇ 25 ਸਾਲ ਕੀਤਾ ਹੀ ਆ ਕਲਕੱਤੇ 'ਚ,
ਉਹ ਝੂਠ ਬੋਲਿਆ ਉਹਨੇ,
ਜੋ ਝੂਠ ਜਾਂ ਸੱਚ ਮੈਨੂੰ ਨਹੀਂ ਪਤਾ, ਪਰ ਜੋਤੀ ਬਾਸੂ ਨੇ 25 ਸਾਲ ਰਾਜ ਕੀਤਾ,
ਰਾਜ ਕੀਤਾ ਯਾਰ,
ਮੈਂ ਤਾਂ ਇੰਨੀ ਗੱਲ ਕਹਿਣਾ ਜੀ। ਇਸ ਕਰਕੇ
ਕਰ ਸਕਦੇ ਆ
ਜੋ ਵੀ ਆ, ਸਾਰਾ ਕੁਛ ਠੀਕ ਆ,
ਠੀਕ ਆ,
ਪਰ ਜਿਹੜਾ ਵੀ ਜੋ ਜੋ ਵਾਅਦਿਆਂ ਦੀ ਗੱਲ ਆ, ਮੈਂ ਤਾਂ ਸਿਰਫ ਇੱਕ ਗੱਲ ਦਾ ਹਾਮੀ ਹਾਂ ਜੀ, ਵੀ ਜੇ ਲੀਡਰਾਂ ਵੱਲੋਂ ਕੀਤੇ ਵਾਅਦੇ ਵੋਟਰ ਯਾਦ ਰੱਖਣ ਤੇ ਉਹ ਵਾਅਦਿਆਂ ਚੋਂ ਲਾਰੇ ਬਣਨ ਦੇ ਚਾਂਸਿਸ ਘੱਟ ਆ, ਪਰ ਜੇ ਉਹ ਵਾਅਦੇ ਵੋਟਰ ਯਾਦ ਹੀ ਨਹੀਂ ਰੱਖਦੇ ਤੇ ਉਦੋਂ ਬਾਅਦ ਉਹਨਾਂ ਨੂੰ ਪੁੱਛਦੇ ਹੀ ਨਹੀਂ ਤੇ ਫਿਰ ਵਾਅਦਿਆਂ ਦੇ ਲਾਰੇ ਬਣਨ ਦੇ ਚਾਂਸ ਜ਼ਿਆਦੇ ਆ,
ਉਹ ਜ਼ਿਆਦਾ
ਜਿਹੜੀ ਆ ਇੰਨੀ ਇੱਕ ਗੱਲ ਜਿਹੜੀ ਆਪਾਂ ਕਰਦੇ ਹਾਂ। ਪਰ ਚਲੋ ਗੱਲਾਂ ਬਾਤਾਂ ਜਿਹੜੀਆਂ ਜੀ ਹੋਰ ਚੱਲਦੀਆਂ ਰਹਿਣੀਆਂ, ਸਭ ਤੋਂ ਪਹਿਲਾਂ ਜਿਹੜੀ ਆਪਾਂ ਕਰੋਨਾ ਸੰਬੰਧੀ ਜਿਹੜੀ ਆ ਜੀ ਗੱਲਬਾਤ ਉਹ ਸੁਰਤ ਨਾਲ ਸਾਂਝੀ ਕਰ ਲਈਏ, ਕਿਉਂਕਿ
ਉਹ ਤਾਂ ਅਸਲੀ
ਜ਼ਰੂਰੀ ਆ।
ਹਾਂਜੀ ਸਹੀ ਵੀ
ਆ। ਇਸ ਵੇਲੇ ਜਿਹੜਾ ਜੀ ਜਿਹੜੀ 12 ਵਜੇ ਦੀ ਰਿਪੋਰਟ ਦੇ ਹਿਸਾਬ ਦੇ ਨਾਲ, ਜਿਹੜੀ ਅੱਜ ਦੀ 12 ਵਜੇ ਦੀ ਰਿਪੋਰਟ ਆ ਉਹਦੇ ਹਿਸਾਬ ਦੇ ਨਾਲ ਟੋਟਲ ਜਿਹੜੇ ਆ ਜੀ ਕੈਨੇਡਾ ਦੇ ਵਿੱਚ ਜਦੋਂ ਦੀ ਇਹ ਮਹਾਂਮਾਰੀ ਸ਼ੁਰੂ ਹੋਈ ਆ, ਟੋਟਲ ਕੇਸ ਨੇ ਜਿਹੜੇ ਉਹ 1.514 million ਜਿਹੜੇ ਆ ਉਹ ਹੋ ਚੁੱਕੇ ਆ ਰਿਪੋਰਟਡ। ਉਹਦੇ ਵਿੱਚੋਂ 1.451 ਜਿਹੜੇ ਆ ਉਹ ਠੀਕ ਹੋ ਚੁੱਕੇ ਨੇ। 27,000 ਤੋਂ ਉੱਤੇ ਜਿਹੜੀਆਂ ਮੌਤਾਂ ਰਿਪੋਰਟ ਹੋ ਚੁੱਕੀਆਂ ਨੇ ਅਤੇ 36,300 ਅਤੇ 28 ਜਿਹੜੇ ਕੇਸ ਨੇ ਉਹ ਇਸ ਵੇਲੇ ਜਿਹੜੇ ਆ ਉਹ ਐਕਟਿਵ ਨੇ। ਜੇ 7 ਦਿਨਾਂ ਦੀ ਐਵਰੇਜ ਦੀ ਗੱਲ ਕਰਦੇ ਹਾਂ ਕੈਨੇਡਾ ਲੈਵਲ ਦੀ, ਤਾਂ ਇਹ ਥੋੜ੍ਹੇ ਜਿਹੇ ਘਟਣੇ ਸ਼ੁਰੂ ਹੋਏ ਆ, ਜਿਹੜੀ ਕਿ ਇੱਕ ਵਾਰੀ ਜਿਹੜੀ ਟੌਪ ਜਿਹੜੀ ਆ ਜੀ ਉਹਤੇ ਗੱਲ ਚਲੀ ਗਈ ਸੀਗੀ, 3541.9 ਆਲਮੋਸਟ 3542 ਕੇਸ ਡੇਲੀ ਦੇ ਹਿਸਾਬ ਨਾਲ ਐਵਰੇਜ ਜਿਹੜੀ ਹੈ 7 ਦਿਨਾਂ ਦੀ ਐਵਰੇਜ ਉਹ ਪਹੁੰਚ ਗਈ ਸੀ, ਅਤੇ ਉਹ ਜਿਹੜੀ ਆ ਜੀ ਥੋੜ੍ਹੀ ਜਿਹੀ ਘੱਟ ਕੇ ਉਹ 3,040 'ਤੇ ਜਿਹੜੀ ਆ ਉਹ ਇਸ ਵੇਲੇ ਆ ਗਈ ਆ। ਕਿ ਵਾਕਈ ਇਹ ਹੁਣ ਘਟਣ ਵਾਲੇ ਪਾਸੇ ਤੁਰੇ ਆ ਜਾਂ ਕਿਵੇਂ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ 300 ਦੇ ਹਿਸਾਬ ਨਾਲ ਐਵਰੇਜ ਜਿਹੜੀ ਆ ਜੀ ਉਹ ਕੇਸ ਕੈਨੇਡਾ ਲੈਵਲ ਦੀ ਜਿਹੜੀ ਆ 7 ਦਿਨ ਦੀ ਐਵਰੇਜ ਦੇ ਹਿਸਾਬ ਨਾਲ ਘਟੀ ਆ। ਪਰ ਜੇ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਅੰਟਾਰੀਓ ਦੀ ਜਿਹੜੇ ਆ ਅਜੇ 7 ਦਿਨਾਂ ਦੀ ਐਵਰੇਜ ਜਿਹੜੇ ਆ ਜੀ ਉਹ ਵੱਧ ਰਹੇ ਆ। ਅੱਜ ਦੀ ਤਰੀਕ ਦੇ ਵਿੱਚ ਅੰਟਾਰੀਓ ਦੇ 7 ਦਿਨਾਂ ਦੀ ਐਵਰੇਜ ਦਾ ਜਿਹੜਾ ਆ ਜੀ 757.4 ਕੇਸ ਜਿਹੜੇ ਆ ਉਹ ਹੈਗੇ ਨੇ ਅੰਟਾਰੀਓ ਦੇ ਵਿੱਚ। ਟੋਟਲ ਜਿਹੜੇ ਆ ਜੀ ਉਹ ਕੇਸ ਜਿਹੜੇ ਆ ਉਹ ਰਿਕਵਰਡ ਜਿਹੜੇ ਨੇ ਉਹ 5,53,549 ਨੇ। ਟੋਟਲ ਕੇਸ 5,69,633, 6,536 ਜਿਹੜੇ ਆ ਜੀ ਉਹ ਐਕਟਿਵ ਕੇਸ, ਅਤੇ 9,548 ਜਿਹੜੀਆਂ ਨੇ ਉਹ ਮੌਤਾਂ ਹੁਣ ਤੱਕ ਜਿਹੜੀਆਂ ਆ ਰਿਪੋਰਟ ਅੰਟਾਰੀਓ ਨੇ ਕੀਤੀਆਂ ਨੇ। ਅਤੇ ਜੇ ਆਪਾਂ ਇਹਨੂੰ ਥੋੜ੍ਹਾ ਬਹੁਤਾ ਕੰਪੈਰੀਜ਼ਨ ਵਾਲੇ ਪਾਸੇ ਚੱਲਦੇ ਹਾਂ ਤਾਂ ਅੱਜ ਜਿਹੜੀਆਂ ਜੀ 3 ਜਿਹੜੀਆਂ ਆ ਮੌਤਾਂ ਰਿਪੋਰਟ ਕੀਤੀਆਂ ਗਈਆਂ ਸਰਕਾਰ ਵੱਲੋਂ, ਜਿਨ੍ਹਾਂ ਵਿੱਚੋਂ 2 ਜਿਹੜੀਆਂ ਨੇ ਉਹ 2 ਮਹੀਨੇ ਪਹਿਲਾਂ ਹੋਈਆਂ ਸੀਗੀਆਂ ਅਤੇ ਡਾਟਾ ਕਲੀਨਿੰਗ ਦੇ ਵਿੱਚ ਐਡ ਹੋਈਆਂ। ਸੋ ਬੇਸਿਕਲੀ 1 ਮੌਤ ਜਿਹੜੀ ਆ ਉਹ ਇਸ ਵਾਇਰਸ ਕਰਕੇ ਜਿਹੜੀ ਹੋਈ ਹੈ। ਅਤੇ ਕੱਲ੍ਹ ਕਾਫੀ ਵੱਡੇ ਨੰਬਰ ਸੀਗੇ ਜੀ, 944 ਰਿਪੋਰਟ ਕੀਤੇ ਗਏ ਸੀਗੇ, ਜਦੋਂ ਕਿ ਅੱਜ ਜਿਹੜੇ ਨੇ 811 ਨਵੇਂ ਕੇਸ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। ਟ੍ਰੈਂਡ ਅਜੇ ਜਿਹੜਾ ਆ ਉਹ ਉੱਤੇ ਵਾਲੇ ਪਾਸੇ ਨੂੰ ਹੀ ਜਾ ਰਿਹਾ, ਅਤੇ ਅਜੇ ਵੀ ਜਿਹੜੇ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਹੋ ਰਹੇ ਨੇ ਉਹ 20-39 ਸਾਲ ਦੀ ਏਜ ਦੇ ਗਰੁੱਪ ਦੇ ਵਿੱਚ ਹੀ ਹੋ ਰਹੇ ਆ। ਕੱਲ੍ਹ 390 ਸੀਗੇ 944 'ਚੋਂ, ਅਤੇ ਅੱਜ 811 ਦੇ ਵਿੱਚੋਂ 322 ਜਿਹੜੇ ਆ ਉਹ ਕੇਸ ਨੇ ਜਿਹੜੇ 20-39 ਸਾਲ ਦੀ ਉਮਰ ਦੇ ਵਿੱਚ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। ਡੈਲਟਾ ਵਾਇਰਸ ਦੀ ਗਿਣਤੀ ਜਿਹੜੀ ਆ ਜੀ ਉਹ ਵੱਧ ਰਹੀ ਹੈ, ਪੋਜ਼ਿਟਿਵਿਟੀ ਰੇਟ ਜਿਹੜਾ ਆ ਉਹ ਵੀ ਜਿਹੜਾ ਆ ਜੀ ਉਹ ਉੱਤੇ ਨੂੰ ਜਿਹੜਾ ਆ ਉਹ ਜਾ ਰਿਹਾ ਆ। ਹੁਣ ਤੱਕ ਟੋਟਲ 9,548 ਮੌਤਾਂ ਦੇ ਵਿੱਚੋਂ 5 ਮੌਤਾਂ ਜਿਹੜੀਆਂ ਆ 19 ਸਾਲ ਤੋਂ ਘੱਟ ਉਮਰ ਦੀਆਂ ਦੇ ਵਿੱਚ ਜਿਹੜੀਆਂ ਰਿਪੋਰਟ ਹੋਈਆਂ ਆ, ਅਤੇ ਸਭ ਤੋਂ ਜ਼ਿਆਦਾ ਮੌਤਾਂ 80 ਸਾਲ ਤੋਂ ਜ਼ਿਆਦਾ ਉਮਰ ਦੇ ਵਿੱਚ ਰਿਪੋਰਟ ਹੋਈਆਂ, 5,700 ਅਤੇ 27 ਜਿਹੜਾ ਕਿ ਆਲਮੋਸਟ 22% ਬਣਦਾ ਆ ਇਹ ਟੋਟਲ ਜੇ ਗਿਣਤੀ ਦੀ ਆਪਾਂ ਗੱਲ ਕਰਦੇ ਹਾਂ। ਜਿਹੜੀ ਆ ਜੀ ਪੀਲ ਦੀ ਜਿਹੜੀ ਸਰਕਾਰ ਨੇ ਰਿਪੋਰਟ ਦਿੱਤੀ ਆ, ਕੱਲ੍ਹ ਨਾਲੋਂ ਨੰਬਰ ਥੋੜ੍ਹੇ ਜਿਹੇ ਘੱਟ ਨੇ, ਕੱਲ੍ਹ 118 ਸੀਗੇ, ਅੱਜ ਜਿਹੜੇ ਇਹਨਾਂ ਨੇ ਰਿਪੋਰਟ ਕੀਤੇ ਨੇ ਉਹ 100 ਜਿਹੜੇ ਆ ਉਹ ਕੇਸ ਜਿਹੜਾ ਆ ਜੀ ਉਹ ਰਿਪੋਰਟ ਕੀਤਾ ਗਿਆ ਆ। ਲੌਂਗ ਟਰਮ ਕੇਅਰਾਂ ਦੀ ਜਿਹੜੀ ਆ ਜੀ ਗਿਣਤੀ ਉਹ ਵੀ ਇਸੇ ਤਰ੍ਹਾਂ ਹੀ ਆ। ਅੱਜ ਜਿਹੜੇ ਆ ਡੈਲਟਾ ਦੇ ਜਿਹੜੀ ਆ ਵਾਇਰਸ ਵੇਰੀਐਂਟ ਆ ਉਹਦੀ ਗਿਣਤੀ 632 ਟੋਟਲ ਕੇਸਾਂ ਦੀ ਜਿਹੜੀ ਆ ਕਨਫਰਮ ਕੇਸਾਂ 'ਚੋਂ ਰਿਪੋਰਟ ਕੀਤੀ ਗਈ ਹੈ, ਜਦੋਂ ਕਿ ਕੱਲ੍ਹ ਇਹ 516 ਸੀਗੀ। ਟੋਟਲ ਡੈਲਟਾ ਵੇਰੀਐਂਟ ਕੇਸ ਅੰਟਾਰੀਓ ਦੇ ਵਿੱਚ 12,467 ਜਿਹੜੇ ਆ ਉਹ ਹੁਣ ਤੱਕ ਜਿਹੜੇ ਆ ਜੀ ਉਹ ਰਿਪੋਰਟ ਹੋ ਚੁੱਕੇ ਆ। ਅਤੇ ਜੇ ਆਪਾਂ ਗੱਲ ਕਰੀਏ ਪੀਲ ਦੀ ਤਾਂ ਪੀਲ ਦੀ ਜਿਹੜੀ ਐਪੀਡੀਮਿਓਲੋਜੀਕਲ ਰਿਪੋਰਟ ਆ ਜੀ ਉਹ ਸ਼ੁੱਕਰਵਾਰ ਦੇ ਸ਼ੁੱਕਰਵਾਰ ਨੂੰ ਇਹ ਰੀਜਨ ਵਾਲੇ ਜਿਹੜੇ ਆ ਰਿਪੋਰਟ ਕਰਦੇ ਆ। ਅਤੇ ਇੱਥੇ ਪੀਲ ਦੇ ਵਿੱਚ ਜਿਹੜੀ ਡੈਲਟਾ ਦੇ ਜਿਹੜੇ ਵੇਰੀਐਂਟ ਕੇਸ ਨੇ ਉਹ 1500 ਅਤੇ 21 ਹੁਣ ਤੱਕ ਜਿਹੜੇ ਆ ਰਿਪੋਰਟ ਹੋ ਚੁੱਕੇ ਆ, ਜਦੋਂ ਕਿ ਗਾਮਾ ਜਿਹੜਾ ਆ ਉਹ 1700 ਅਤੇ 74 ਸ਼ੁੱਕਰਵਾਰ ਦੀ ਰਿਪੋਰਟ ਦੇ ਹਿਸਾਬ ਦੇ ਨਾਲ। ਅਤੇ ਮੈਨੂੰ ਲੱਗਦਾ ਛੇਤੀ ਜਿਹੜਾ ਆ ਡੈਲਟਾ ਵੇਰੀਐਂਟ ਨੇ ਗਾਮਾ ਨੂੰ ਜਿਹੜਾ ਆ ਜੀ ਉਹ ਪਿੱਛੇ ਨੂੰ ਜਿਹੜਾ ਆ ਜੀ ਉਹ ਛੱਡ ਦੇਣਾ ਹੈ। ਅਤੇ ਪਿਛਲੇ 14 ਦਿਨਾਂ ਦੇ ਵਿੱਚ ਪੀਲ ਦੇ ਵਿੱਚ 1100 ਅਤੇ 66 ਕੇਸ ਜਿਹੜੇ ਆ ਉਹ ਰਿਪੋਰਟ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਕਿ ਸਭ ਤੋਂ ਜ਼ਿਆਦਾ ਉਹ ਕਮਿਊਨਿਟੀ ਦੇ ਵਿੱਚੋਂ ਜਿਹੜੇ ਆ ਉਹ ਟ੍ਰਾਂਸਮਿਟ ਹੋਏ ਨੇ। ਉਸ ਤੋਂ ਬਾਅਦ ਹਾਊਸ ਹੋਲਡ ਜਿਹੜੇ ਆ ਉਹ ਹੈਗੇ ਨੇ 32.7, ਕੋਈ ਕਾਲਰ ਮੇਰਾ ਖਿਆਲ ਲਾਈਨ 'ਤੇ ਨੇ ਜੀ, ਗੱਲ ਕਰ ਲੈਣਾ ਕੋਈ ਜ਼ਰੂਰੀ ਗੱਲ ਨਾ ਕਰਨੀ ਹੋਵੇ ਜੀ। ਤੁਸੀਂ ਔਨ ਏਅਰ ਹੋ ਜੀ, ਕੌਣ ਸਾਹਿਬ ਬੋਲ ਰਿਹਾ ਜੀ?
ਬੜੀ ਮਿਹਰਬਾਨੀ ਜੀ, ਸੌਰੀ ਤੁਹਾਨੂੰ ਪਿੱਛੇ ਡਿਟੇਲ ਦੱਸਦਿਆਂ ਨੂੰ ਡਿਸਟਰਬ ਕੀਤਾ,
ਕੋਈ
ਰਹਿ ਨਹੀਂ ਸਕਿਆ ਜੀ ਤੁਹਾਡੀ ਗੱਲ ਸੁਣ ਕੇ ਕਿ 10 ਸਾਲ ਦਾ ਵਾਅਦਾ ਕਿਵੇਂ ਜਦ ਸਰਕਾਰ ਨੇ 4 ਸਾਲ ਚੱਲਣਾ ਹੈ ਜੀ।
ਉਹੀ ਸਮਝ ਤੋਂ ਕਈ ਵਾਰੀ ਬਾਹਰ ਹੋ ਜਾਂਦੀਆਂ ਨਾ ਗੱਲਾਂ।
ਦੇਖੋ ਇਹ ਜਮਹੂਰੀਅਤ ਦਾ ਨਾਂ ਲੈਂਦੇ ਆ। ਜੇ ਅਸੀਂ ਇਹ ਸੋਚੀਏ ਕਿ ਇਹਨਾਂ ਨੂੰ ਫੰਡਿੰਗ ਕੌਣ ਦਿੰਦਾ, ਹੁਣ ਜਗਮੀਤ ਸਿੰਘ ਨੇ ਬੜੀ ਸ਼ਾਨਦਾਰ ਕਲੇਮ ਕੀਤਾ ਜਾਂ ਗੱਲ ਕੀਤੀ, ਲੇਕਿਨ ਵੋਟਾਂ ਉਹਨੂੰ ਕਿਉਂ ਨਹੀਂ ਪੈਂਦੀਆਂ? ਉਹਨੂੰ ਸਰਕਾਰ ਬਣਨ ਜੋਗੀਆਂ ਵੋਟਾਂ ਕਿਉਂ ਨਹੀਂ ਪੈਂਦੀਆਂ? ਉਹ ਕਹਿੰਦਾ ਕਿ ਮੈਂ ਆਪਣੀ ਜਿਹੜੇ ਆ ਪੈਸਾ ਜਿਹੜਾ ਪੂਰਾ ਕਰੂੰਗਾ, ਅਮੀਰਾਂ 'ਤੇ ਟੈਕਸ ਲਾ ਕੇ ਐਮਾਜ਼ੋਨ ਦਾ ਉਹਨੇ ਨਾਂ ਵੀ ਲਿਆ। ਹੁਣ ਇਹ ਲੋਕ ਜਦੋਂ ਮੈਂ
ਤਾਂ ਸਿਰਫ ਇੰਨੀ ਗੱਲ ਹੀ ਕਹਿਣੀ ਸੀ ਜੀ, ਜਿਹੜੀ ਜਗਮੀਤ ਸਿੰਘ ਹੁਣੇ ਗੱਲ ਕਰ ਰਹੇ ਆ ਉਹ ਇੱਕ ਅੱਖਰ ਵਰਤ ਰਹੇ ਆ ਅਲਟਰਾ ਰਿਚ
ਜੀ,
ਉਹ ਰਿਚ ਦੀ ਗੱਲ ਨਹੀਂ ਕਰ ਰਹੇ
ਜੀ ਜੀ।
ਤੇ ਜਿਹੜੇ ਅਲਟਰਾ ਰਿਚ ਨੇ ਉਹ ਗਿਣਤੀ ਮਿਣਤੀ ਦੇ ਹੀ ਆ, ਉਹ ਕੋਈ ਬਾਹਲੇ ਜ਼ਿਆਦਾ ਨਹੀਂ ਹੈਗੇ।
ਲੇਕਿਨ ਲੇਕਿਨ ਫੰਡਿੰਗ ਦੇਣ ਵਾਲੇ ਕੌਣ ਹੈ? ਉਹ ਇਹੀ ਲੋਕ ਹੈ ਨਾ ਜੀ, ਤੁਸੀਂ ਤੁਸੀਂ ਵੱਡੀ ਵੱਡੀ ਇੰਡਸਟਰੀ ਜਿਹੜੀ ਆ ਉਹ ਉਹਨਾਂ ਨੂੰ ਫੰਡਿੰਗ ਦੇ ਰਹੀ ਆ, ਹੈ ਜੀ। ਜਿਵੇਂ ਮੇਰੀ ਸਮਝ ਮੁਤਾਬਕ
ਜੀ
ਕਿ ਦੋ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਆ, ਇੱਕ ਤਾਂ ਜਿਹੜੇ ਫੰਡਿੰਗ ਦੇਣ ਵਾਲੇ ਉਹਨਾਂ ਲਈ ਇੱਕ ਵਾਅਦੇ, ਤੇ ਦੂਸਰੇ ਵਾਅਦੇ ਜਿਹੜੇ ਆ ਸਾਡੇ ਅਸੀਂ ਆਮ ਜਨਤਾ ਦੇ ਲਈ, ਜਿਹੜੇ ਸਾਡੀ ਜਿਹੜੇ ਚੇਤਿਆਂ ਦੇ ਵਿੱਚ ਥੋੜੇ ਚਿਰ ਲਈ ਰਹਿੰਦੇ ਆ। ਹੁਣ ਕੈਪਟਨ ਨੇ ਚਾਰ ਸਾਲ ਉਦੋਂ ਤੱਕ ਕੋਈ ਕਿਸੇ ਨੇ ਗੱਲ ਨਹੀਂ ਕੀਤੀ ਨੀ ਜੀ, ਆਮ ਪਬਲਿਕ ਤੋਂ ਗੱਲ ਨਹੀਂ ਜਾਂ ਮੀਡੀਆ ਨੇ ਗੱਲ ਨਹੀਂ ਛੇੜੀ। ਜੇ ਹੁਣ ਉਹਨੇ 20 ਨੁਕਾਤੀ ਜਿਹੜੇ ਉਹ ਰਹਿੰਦਾ ਵੀ ਆ ਪ੍ਰੋਗਰਾਮ
18 ਨੁਕਾਤੀ ਜੀ,
18 ਜੀ, ਚਲੋ ਉਹ 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 ਜੇ 18 ਰਹਿੰਦੇ ਵੀ ਆ ਉਹ ਉਹਨਾਂ ਨੂੰ ਹੂ ਕੇਅਰ ਵੀ ਉਹ ਪੂਰੇ ਹੋਏ ਜਾਂ ਨਹੀਂ ਹੋਏ। ਬਾਈ ਹੁੱਕ ਔਰ ਕਰੁੱਕ ਉਹਨਾਂ ਨੇ ਵੋਟਾਂ, ਚਾਹੇ ਉਹ ਥਰੂ ਅਕਾਲੀਆਂ ਦੇ ਲੈ ਲੈਣ, ਚਾਹੇ ਉਹ ਡਾਇਰੈਕਟ ਲੈ ਲੈਣ, ਲੋਕਾਂ ਤੋਂ ਵੋਟਾਂ ਲੈਣ ਲਈ ਆ। ਲੇਕਿਨ ਮੇਰੀ ਸਮਝ ਇਹ ਆ ਕਿ ਦੋ ਮਤਲਬ ਉੱਥੇ ਵਾਅਦੇ ਕੀਤੇ ਜਾਂਦੇ ਆ ਦੋ ਤਰ੍ਹਾਂ ਦੇ, ਕਿ ਇੱਕ ਵਾਅਦਾ ਹੈਗਾ ਜਿਹੜੇ ਫੰਡਿੰਗ ਦਿੰਦੇ ਆ, ਉਹ ਇੰਸ਼ੋਰੈਂਸ ਦੇ ਬਾਰੇ 'ਚ ਜਗਮੀਤ ਸਿੰਘ ਨੇ ਗੱਲ ਕੀਤੀ ਸੀਗੀ, ਉਹ ਇੰਸ਼ੋਰੈਂਸ 500-500 ਦੀ ਇਹਨਾਂ ਨੂੰ ਪਲੇਟ ਦੇ ਕੇ ਉਹਨਾਂ ਨੇ 2-4 ਪਾਰਟੀਆਂ ਰੱਖ ਦਿੱਤੀਆਂ, ਇਹ ਚੁੱਪ ਹੋ ਗਏ ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਦੋ ਤਰ੍ਹਾਂ ਦੇ ਇਹ ਲੋਕ, ਇੱਕ ਫੰਡਿੰਗ ਦੇ ਲਈ ਜੁਦੇ ਵਾਅਦੇ, ਤੇ ਜਿਹੜੇ ਆਮ ਲੋਕਾਂ ਦੇ ਲਈ ਜੁਦੇ ਐਵੇਂ ਉਹਨਾਂ ਨੂੰ ਮਗਰ ਲਾ ਕੇ। ਮੇਰੀ ਮਤਲਬ ਮੈਂ ਸੋਰੀ ਜੇ ਮੈਂ ਬਹੁਤਾ ਐਕਸਪਲੇਨ ਨਾ ਕਰ ਸਕਿਆ ਹੋਵਾਂ, ਮੈਂ ਸਮਝਦਾ ਵੀ ਕੈਪੀਟਲਿਜ਼ਮ ਜਿਹੜਾ ਆ ਇੱਦਾਂ ਹੀ ਫੰਕਸ਼ਨ ਕਰਦਾ।
ਧੰਨਵਾਦ ਜੀ, ਤੁਹਾਡੀ ਆਵਾਜ਼ ਜਿਹੜੇ ਆ ਵਿਚਾਰ ਜਿਹੜੇ ਆ ਸਰੋਤਿਆਂ ਤੱਕ ਪਹੁੰਚ ਗਏ ਆ। ਜਿਹੜੇ ਆ ਮੈਂ ਥੋੜ੍ਹੀ ਜਿਹੀ 'ਚ ਐਡ ਕਰ ਦਿੰਦਾ ਹਾਂ ਵੀ ਵਾਅਦੇ ਦੋ ਤਰੀਕੇ ਦੇ ਹੀ ਕੀਤੇ ਜਾਂਦੇ ਆ। ਇੱਕ ਉਹ ਨੇ ਜਿਹੜੇ ਇਹਨਾਂ ਨੂੰ ਪਤਾ ਹੁੰਦਾ ਵੀ ਇੰਨੇ ਕੁ ਅਸੀਂ ਪੂਰੇ ਕਰਨੇ ਆ, ਮੈਂ ਸਾਰੇ ਸਿਆਸੀ ਜਮਾਤਾਂ ਦੀ ਗੱਲ ਕਰਦਾ ਜੀ, ਵੀ ਕਿਸੇ ਇਹ ਨਹੀਂ। ਅਤੇ ਇੱਕ ਉਹ ਹੁੰਦੇ ਆ ਵੀ ਜਿਹੜੇ ਵਾਅਦੇ ਇਹਨਾਂ ਨੇ ਇਹੋ ਜਿਹੇ ਕਰਨੇ ਹੁੰਦੇ ਆ ਵੀ ਜਿਹਦੇ ਵਿੱਚੋਂ ਇਹ ਵੋਟਾਂ ਬਟੋਰ ਸਕਣ, ਉਹ ਵਾਅਦੇ ਜਿਹੜੇ ਅੱਗੇ ਜਾ ਕੇ ਲਾਰੇ ਬਣ ਜਾਂਦੇ ਆ ਜਦੋਂ ਕੋਈ ਵੋਟਾਂ ਮਿਲ ਗਈਆਂ। ਅਤੇ ਜਿਹੜੇ ਵਾਅਦੇ ਇਹਨਾਂ ਨੇ ਪੂਰੇ ਕਰਨੇ ਹੁੰਦੇ ਆ ਉਹ ਇਹਨਾਂ ਨੂੰ ਵੀ ਪਤਾ ਹੁੰਦਾ ਆ, ਜਿਹੜੇ ਵਾਅਦੇ ਕਰ ਰਹੇ ਹੁੰਦੇ ਆ ਵੀ ਇਹਦੇ 'ਚੋਂ ਆਹ ਸਾਡੇ ਪੂਰੇ ਕਰਨ ਵਾਲੇ ਹੈਗੇ ਆ। ਕਿਉਂਕਿ ਜਿਹੜੀ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ ਬਾਈ ਜੀ, ਵਿਦ ਆਲ ਡਿਊ ਰਿਸਪੈਕਟ, ਇੰਸ਼ੋਰੈਂਸ ਜਿਹੜਾ ਆ ਉਹ ਪ੍ਰੋਵਿੰਸ਼ੀਅਲ ਮੁੱਦਾ ਆ, ਉਹ ਫੈਡਰਲ ਮੁੱਦਾ ਹੀ ਨਹੀਂ ਗਾ। ਤੇ ਜੇ ਕੋਈ ਬੰਦਾ ਫੈਡਰਲ ਵੋਟਾਂ ਲੜ ਰਿਹਾ, ਆਪਾਂ ਕੈਨੇਡੀਅਨ ਕੰਟੈਕਸਟ ਦੀ ਗੱਲ ਕਰਦੇ ਹਾਂ, ਤੇ ਇੰਸ਼ੋਰੈਂਸ ਦੀ ਹਾਂ ਐਡਵੋਕੇਸੀ ਕਰ ਸਕਦੇ ਨੇ ਫੈਡਰਲ ਲੀਡਰ ਜਿਹੜੇ ਨੇ, ਪਰ ਉਹ ਬੇਸਿਕਲੀ ਪ੍ਰੋਵਿੰਸ਼ੀਅਲ ਮੁੱਦਾ ਆ, ਉਹ ਫੈਡਰਲ ਮੁੱਦਾ ਨੀਗਾ, ਅਨਲੈਸ ਗੌਰਮੈਂਟ ਜਿਹੜੀ ਆ ਫੈਡਰਲ ਗੌਰਮੈਂਟ ਸਾਰੇ ਦੇਸ਼ ਦੇ ਉੱਤੇ ਇੱਕ ਸਾਂਝੀ ਜਿਹੜੀ ਆ ਕੋਈ ਇਹੋ ਜਿਹਾ ਰੂਲ ਲੈ ਆਵੇ ਵੀ ਸਾਰਿਆਂ ਦੇ ਉੱਤੇ ਇੱਕੋ ਹੀ ਕੰਪਨੀ ਹੋਊਗੀ ਤੇ ਸਰਕਾਰੀ ਤੌਰ ਤੇ ਜਿਹੜੀ ਆ ਇੰਸ਼ੋਰੈਂਸ ਹੋਊਗੀ, ਫਿਰ ਇੱਕ ਬਿਲਕੁਲ ਵੱਖਰੀ ਗੱਲ ਆ ਜੀ।
ਤੁਹਾਡੇ ਨਾਲ ਮੈਂ ਸਹਿਮਤ ਆ ਜੀ। ਹੁਣ ਡੋਰ ਟੂ ਡੋਰ ਕੈਂਪੇਨ ਹੋ ਰਹੀ ਆ, ਜਦੋਂ ਤੁਸੀਂ ਉਹਨਾਂ ਦੇ ਕੋਲ ਸਵਾਲ ਉਠਾਓਗੇ ਉਹ ਬੜੀ ਛੇਤੀ ਬੜੇ ਪਿਆਰ ਨਾਲ ਉਹ ਆਹ ਗੱਲਾਂ ਝਾੜ ਦਿੰਦੇ ਤੁਹਾਡੇ ਮੂਹਰੇ, ਆ ਜੀ ਫੈਡਰਲ ਮੁੱਦਾ ਆ, ਪ੍ਰੋਵਿੰਸ਼ੀਅਲ ਮੁੱਦਾ ਆ ਜੀ। ਸੋ ਐਟ ਦੀ ਐਂਡ ਆਫ ਦਾ ਡੇ ਸਰਕਾਰ ਤਾਂ ਜਮਹੂਰੀਅਤ ਦੇ ਲਈ ਚੱਲਦੀ ਹੈ ਨਾ ਜੀ, ਲੋਕਾਂ ਲਈ ਸਰਕਾਰ ਚੱਲਦੀ ਹੈ, ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ, ਚਾਹੇ ਉਹ ਫੈਡਰਲ ਦੇ ਆ ਚਾਹੇ ਉਹ ਪ੍ਰੋਵਿੰਸ਼ੀਅਲ ਦੇ ਆ। ਜੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਫੈਡਰਲ ਤੋਂ ਫੰਡਿੰਗ ਨਹੀਂ ਮਿਲਦੀ ਫਿਰ ਉਹਨਾਂ ਨੇ ਜ਼ੋਰ ਕਾਹਦਾ ਲਾਇਆ, ਇੱਕ ਲੱਖ 82,000 ਲੈਂਦੇ ਕਾਹਦਾ ਆ।
ਮੈਂ ਇਹੀ ਬੇਨਤੀ ਕੀਤੀ ਆ ਜੀ ਵੀ ਉਹ ਐਡਵੋਕੇਸੀ ਜ਼ਰੂਰ ਕਰ ਸਕਦੇ ਆ, ਮੈਂ ਇਹ ਨਹੀਂ ਕਿਹਾ ਵੀ ਉਹ ਐਡਵੋਕੇਸੀ ਵੀ ਨਹੀਂ ਕਰ ਸਕਦੇ
ਜੀ। ਜੀ ਜੀ
ਕਈ ਵਾਰੀ ਹੋ ਜਾਂਦਾ ਜੇ ਲੰਮਾ ਹੋਲਡ ਪੈ ਜੇ ਤਾਂ ਫਿਰ ਕਈ ਵਾਰੀ ਮਗਰੋਂ ਕਾਲਾਂ ਆਉਂਦੀਆਂ ਵੀ ਜੇ ਤੁਸੀਂ ਸਾਡੀ ਫੋਨ ਹੀ ਨਹੀਂ ਚੁੱਕਿਆ, ਹਾਲਾਂਕਿ ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ, ਕਿਉਂਕਿ ਜਿਹੜੇ ਸਾਡੇ ਟੈਕਨੀਕਲ ਸਟਾਫ ਆ ਇਹ ਫੋਨ ਵੀ ਉਹਨਾਂ ਮੰਨੀ ਹੋਈ ਆ, ਫੋਨ ਵੀ ਉਹੀ ਚੱਕਦੇ ਆ ਤੇ ਉਹਨਾਂ ਨੇ ਅੱਗੇ ਦੱਸਣਾ ਹੁੰਦਾ ਵੀ ਫੋਨ ਆਇਆ ਕਿ ਨਹੀਂ ਆਇਆ ਕਿਵੇਂ, ਕਈ ਵਾਰੀ ਮਿਸ ਹੋ ਜਾਂਦਾ, ਬਟ ਅੱਜ ਜਿਹੜਾ ਜੀ ਉਹਨਾਂ ਨਾਲ ਗੱਲ ਜਿਹੜੀ ਆ ਉਹ ਹੋ ਗਈ ਆ। ਇੱਕ ਜਿਹੜੀ ਮੇਨ ਗੱਲ ਆਪਾਂ ਕਰਕੇ ਤੇ ਫਿਰ ਆਪਾਂ ਗੱਲ ਜਿਹੜੀ ਆ ਮੁਕਾਉਂਦੇ ਹਾਂ, ਬਿਰਜੂਣ ਵਾਲੇ ਪਾਸੇ ਤੇ ਕੁਛ ਇੱਕ ਸੰਦੇਸ਼ ਜਿਹੜੇ ਸਾਂਝੇ ਕਰਦੇ ਹਾਂ। ਜਿਹੜਾ ਜੀ ਇਸ ਹਫ਼ਤੇ ਇੱਕ ਪੀਲ ਰੀਜਨ ਦੇ ਵਿੱਚੋਂ ਇੱਕ ਰਿਪੋਰਟ ਆਈ ਆ ਬਈ ਵੈਕਸੀਨੇਸ਼ਨ ਅਤੇ ਕੋਵਿਡ-19 ਦਾ ਆਊਟਕਮ ਉਹਨੂੰ ਉਹਨਾਂ ਨੇ ਕੰਪੇਅਰ ਕੀਤਾ, ਉਹਨਾਂ ਨੇ ਕੰਸਾਲੀਡੇਟ ਕੀਤਾ ਵੀ ਜੇ ਕਿਸੇ ਨੂੰ ਕੋਵਿਡ ਹੋ ਗਿਆ, ਕਿਉਂਕਿ ਇੱਕ ਗੱਲ ਪੱਕੀ ਆ ਜੇ ਆਪਾਂ ਵੈਕਸੀਨ ਲਵਾ ਵੀ ਲੈਂਦੇ ਹਾਂ ਤਾਂ ਵੈਕਸੀਨ ਨੇ ਵਾਇਰਸ ਦੇ ਸਾਹਮਣੇ ਕੋਈ ਕੰਧ ਨਹੀਂ ਕਰ ਦੇਣੀ ਵੀ ਵਾਇਰਸ ਆਪਣੇ ਸਰੀਰ 'ਚ ਐਂਟਰ ਨਹੀਂ ਹੋ ਰਿਹਾ, ਜਾਂ ਵਾਇਰਸ ਜਿਹੜਾ ਆ ਉਹ ਉਹਦੇ ਫਿਲਟਰ ਲਾ ਤਾ ਕੋਈ ਨੱਕ 'ਤੇ ਜਾਂ ਮੂੰਹ 'ਤੇ ਜਾਂ ਕਿਤੇ ਹੋਰ ਵੀ ਵਾਇਰਸ ਐਂਟਰ ਨਹੀਂ ਗਾ, ਵੈਕਸੀਨ ਨੇ ਆਪਣੀ ਬਾਡੀ 'ਚ ਐਂਟੀਬੋਡੀਜ਼ ਬਣਾਉਣੀਆਂ ਨੇ, ਉਹਨੂੰ ਵਾਇਰਸ ਦੇ ਨਾਲ ਲੜਨ ਦੀ ਸਮਰੱਥਾ ਜਿਹੜੀ ਆ ਵਾਇਰਸ ਦੇ ਸਰੀਰ 'ਚ ਐਂਟਰ ਹੋਣ ਤੋਂ ਪਹਿਲਾਂ ਬਣਾਉਣੀ ਆ, ਤਾਂ ਕਿ ਜੇ ਵਾਇਰਸ ਐਂਟਰ ਵੀ ਹੁੰਦਾ ਆ ਤਾਂ ਸਰੀਰ 'ਚ ਉਸ ਵਾਇਰਸ ਦੇ ਨਾਲ ਲੜਨ ਦੀ ਸਮਰੱਥਾ ਜਿਹੜੀ ਪਹਿਲਾਂ ਹੀ ਹੋਵੇ ਅਤੇ ਸਿਮਟਮਸ ਜਾਂ ਤਾਂ ਬਹੁਤ ਘੱਟ ਹੋਣ ਜਾਂ ਬਿਲਕੁਲ ਨਾ ਹੋਣ, ਡਿਪੈਂਡ ਕਰਦਾ ਹੈ ਬੰਦੇ 'ਚ ਉਹ ਲੜਨ ਦੀ ਸ਼ਕਤੀ ਕਿੰਨੀ ਕੁ ਡਿਵੈਲਪ ਹੋਈ ਆ, ਅਤੇ ਹੋਸਪਿਟਲਾਈਜੇਸ਼ਨ ਦਾ ਰੇਟ ਜਿਹੜਾ ਹੈ ਉਹ ਘਟੇ, ਤਾਂ ਕਿ ਜਿਹੜਾ ਹੈਲਥ ਸੈਕਟਰ 'ਤੇ ਪਹਿਲਾਂ ਜਿਹੜਾ ਭਾਰ ਪਿਆ ਜਿਹੜਾ ਉਹ ਜਿਹੜਾ ਜੀ ਉਹ ਨਾ ਪਵੇ। ਅਤੇ ਇਹ ਜਿਹੜਾ ਹੈ ਜੀ ਜੂਨ 1, 2021 ਤੋਂ ਲੈ ਕੇ ਅਗਸਤ 26, 2021 ਤੱਕ ਦਾ ਪੀਲ ਦਾ ਜਿਹੜਾ ਹੈ ਜੀ ਉਹ ਡਾਟਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਹਾਂ ਜਿਹੜੀ ਇਸ ਰਿਪੋਰਟ ਦੇ ਵਿੱਚ ਹੈਗਾ। ਟੋਟਲ ਜਿਹੜੇ ਆ ਜੀ ਇਸ ਟਾਈਮ ਦੇ ਵਿੱਚ 3648 ਕੇਸ ਜਿਹੜੇ ਆ ਉਹ ਹੋਏ ਨੇ, ਉਹਨਾਂ ਦੇ ਵਿੱਚੋਂ 91% ਕੇਸ ਉਹਨਾਂ 'ਚ ਹੋਏ ਨੇ ਜਿਨ੍ਹਾਂ 'ਚ ਜਾਂ ਤਾਂ ਉਹਨਾਂ ਨੂੰ ਵੈਕਸੀਨ ਪੂਰੀ ਲੱਗੀ ਨਹੀਂ ਵੀ ਇੱਕ ਡੋਜ਼ ਲੱਗੀ ਆ, ਜਾਂ ਉਹਨਾਂ ਨੂੰ ਬਿਲਕੁਲ ਵੀ ਵੈਕਸੀਨ ਨਹੀਂ ਲੱਗੀ। 91% ਕੇਸ ਉਹਨਾਂ ਕੇਸਿਸ ਦੇ ਵਿੱਚ ਆ, ਸਿਰਫ 9% ਕੇਸ 336 ਕੇਸ ਜੇ ਆਪਾਂ ਗਿਣਤੀ ਕਰਦੇ ਹਾਂ 3648 ਦੇ ਵਿੱਚੋਂ ਉਹ ਫੁੱਲੀ ਵੈਕਸੀਨੇਟਡ ਦੇ ਵਿੱਚ ਹੋਏ ਆ। ਅਤੇ ਜੇ ਅੱਗੇ ਵੀ ਉਸ ਤੋਂ ਬਾਅਦ ਚੱਲੀਏ ਜਿਹੜੇ 336 ਨੇ ਉਹਨਾਂ ਦੇ ਵਿੱਚੋਂ 18% ਕੇਸ ਜਿਹੜੇ ਆ ਉਹ ਉਹਨਾਂ ਉਹ ਹੋਏ ਨੇ ਜਿਹੜੇ ਕਿ 70 ਜਾਂ 70 ਤੋਂ ਵੱਧ ਉਮਰ ਉਹਨਾਂ ਦੇ ਹੈਗੀ ਆ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਜਦੋਂ ਉਮਰ ਵੱਡੀ ਹੁੰਦੀ ਆ ਅਤੇ ਉਦੋਂ ਆਪਣੀ ਇਮਿਊਨਿਟੀ ਜਿਹੜੀ ਆ ਉਹ ਵੀਕ ਹੋਣੀ ਸ਼ੁਰੂ ਹੋ ਜਾਂਦੀ ਆ, ਇਸ ਕਰਕੇ ਉਹ ਜਿਹੜੇ 336 ਨੇ ਉਹਨਾਂ 'ਚੋਂ 18% ਜਿਹੜੇ ਆ ਉਹ 17 'ਚੋਂ ਉੱਪਰ ਦੀ ਉਮਰ ਦੇ ਵਿੱਚ ਹੈਗੇ ਆ। 336 ਦੇ ਵਿੱਚੋਂ 133 ਕੇਸ ਨੇ ਜਿਨ੍ਹਾਂ ਨੂੰ ਕਿ ਹੋਸਪਿਟਲਾਈਜੇਸ਼ਨ ਹੋਣ ਦੀ ਲੋੜ ਪਈ ਹੈ, ਟੋਟਲ 3648 ਦੇ ਵਿੱਚੋਂ 133 ਕੇਸ ਨੇ ਜਿਨ੍ਹਾਂ ਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਪਈ ਹੈ, ਅਤੇ ਇਹਨਾਂ ਦੇ ਵਿੱਚੋਂ 95% ਕੇਸ ਉਹ ਨੇ 133 'ਚੋਂ ਜਿਨ੍ਹਾਂ ਨੇ ਜਾਂ ਤਾਂ ਵੈਕਸੀਨ ਲਵਾਈ ਨਹੀਂ ਅਤੇ ਜਾਂ ਉਹਨਾਂ ਨੂੰ ਇੱਕ ਟੀਕਾ ਲੱਗਿਆ ਆ। ਇਸ ਕਰਕੇ ਇੱਕ ਚੀਜ਼ ਸਿੱਧੀ ਜੀ ਆ ਵੀ ਵੈਕਸੀਨ ਜਿਹੜੀ ਆ ਉਹ ਬਚਾਉਂਦੀ ਆ, ਉਹ ਕੰਮ ਕਰ ਰਹੀ ਆ। ਤੇ ਜਿਨ੍ਹਾਂ ਨੇ ਭਾਈ ਅਜੇ ਵੀ ਵੈਕਸੀਨ ਨਹੀਂ ਲਵਾਈ ਬਿਲਕੁਲ ਤੁਹਾਡੀ ਆਪੋ ਆਪਣੀ ਰਾਏ ਹੋ ਸਕਦੀ ਹੈ, ਪਰ ਇੱਕ ਵਾਰੀ ਆਪਣੇ ਡਾਕਟਰ ਦੇ ਨਾਲ ਜਿਹੜਾ ਆ ਉਹ ਜ਼ਰੂਰ ਜਿਹੜੀ ਆ ਗੱਲਬਾਤ ਕਰ ਲਓ ਤਾਂ ਕਿ ਫਿਰ ਵਾਪਸ ਲੋਕਡਾਊਨ ਵਾਲੇ ਪਾਸੇ ਨੂੰ ਨਾ ਗੱਲ ਬਚ ਜਾਵੇ, ਕਿਉਂਕਿ ਹੋਸਪਿਟਲਾਈਜੇਸ਼ਨ ਦਾ ਰੇਟ ਵੱਧ ਰਿਹਾ। ਸੱਤਾਂ ਦਿਨਾਂ ਦੀ ਐਵਰੇਜ ਜਿਹੜੀ ਆ ਸ਼ੁੱਕਰਵਾਰ ਦੀ ਰਿਪੋਰਟ ਦੇ ਹਿਸਾਬ ਨਾਲ 9 ਐਡਮਿਸ਼ਨਸ ਪਰ ਡੇ, ਹਰੇਕ ਦਿਨ ਦੇ ਹਿਸਾਬ ਨਾਲ 9 ਐਡਮਿਸ਼ਨਸ ਹੋ ਰਹੀਆਂ ਪੀਲ ਦੇ ਹੋਸਪਿਟਲਾਂ ਦੇ ਵਿੱਚ, ਅਤੇ 51 ਇਨਸਾਨ ਜਿਹੜੇ ਆ ਇਸ ਵੇਲੇ ਉੱਥੇ ਹੋਸਪਿਟਲਾਈਜੇਸ਼ਨ ਦੇ ਵਿੱਚ ਹੈਗੇ ਨੇ, ਇਹਨਾਂ ਦਾ ਇਲਾਜ ਹੋ ਰਿਹਾ। ਇਸ ਕਰਕੇ ਕਿਉਂਕਿ ਜਦੋਂ ਲੋਕਡਾਊਨ ਲੱਗਦਾ ਆ ਸਾਰਿਆਂ ਨੂੰ ਅੰਦਰੋਂ ਅੰਦਰ ਹੀ ਰਹਿਣਾ ਪੈਂਦਾ, ਸਾਰਿਆਂ ਨੇ ਜਿਹੜੀਆਂ ਜੀ ਉਹ ਵੇਖਣੀਆਂ ਪੈਂਦੀਆਂ। ਤੁਹਾਨੂੰ ਬਹੁਤ ਜ਼ਰੂਰੀ ਆ ਬਈ ਪਬਲਿਕ ਹੈਲਥ ਜਿਹੜੇ ਐਕਸਪਰਟ ਨੇ, ਪਬਲਿਕ ਹੈਲਥ ਅਥਾਰਟੀਜ਼ ਜਿਹੜੀਆਂ ਆ ਉਹਨਾਂ ਦੀਆਂ ਗਾਈਡਲਾਈਨਸ ਨੂੰ ਜਿਹੜਾ ਆ ਜੀ ਉਹ ਜ਼ਰੂਰ ਅਤੇ ਜ਼ਰੂਰ ਜਿਹੜਾ ਆ ਫੋਲੋ ਕਰੋ। ਸੋ ਮਤਲਬ ਕੁਛ ਇੱਕ ਸੰਦੇਸ਼ ਸਾਂਝੇ ਕਰ ਦਈਏ ਅਤੇ ਫਿਰ ਆਪਾਂ ਬਿਰਜ ਹੋਣਾਂ ਦੀਆਂ ਖਬਰਾਂ।
ਹਾਂਜੀ, ਮੈਂ ਦੱਸਣਾ ਚਾਹੂੰਗਾ ਕਿ ਨੇਕ ਧਾਲੀਵਾਲ ਜੀ ਹੋਣੀ ਜਿਹੜੇ ਕਿ ਰੀਅਲ ਸਟੇਟ ਦੇ ਖੇਤਰ 'ਚ ਕੰਮ ਕਰਦੇ ਆ, ਉਹਨਾਂ ਦਾ ਦੱਸਣਾ ਕਿ ਉਹ ਸਾਡੀ ਹਰ ਫਰੰਟ 'ਤੇ ਮਦਦ ਕਰ ਸਕਦੇ ਆ ਪ੍ਰੋਪਰਟੀ ਖਰੀਦਣ ਜਾਂ ਵੇਚਣ ਵਿੱਚ। ਇਹ ਪ੍ਰੋਪਰਟੀ ਖਰੀਦਣ ਦਾ ਵੇਚਣ ਦਾ ਹਰ ਫਰੰਟ ਹੋ ਗਿਆ, ਨਾ ਕਿ ਹਰ ਫਰੰਟ ਜ਼ਿੰਦਗੀ ਦਾ ਹੋ ਗਿਆ। ਇਹ ਪ੍ਰੋਪਰਟੀ ਖਰੀਦਣੀ ਆ ਜਾਂ ਵੇਚਣੀ ਆ ਅਤੇ ਉਹਦੇ ਵਿੱਚ ਨੇਕ ਧਾਲੀਵਾਲ ਜੀ ਹੁਣੀ ਕੰਮ ਕਰਦੇ ਆ, ਮਦਦ ਕਰ ਸਕਦੇ ਆਪਣੀ। ਉਹਨਾਂ ਦਾ ਨੰਬਰ ਆ, ਉਹ ਕਹਿੰਦੇ ਸਾਨੂੰ ਫੋਨ ਜ਼ਰੂਰ ਕਰ ਲੈਣਾ 416-567-8081 5416-567-8081 'ਤੇ ਫੋਨ ਕਰਕੇ ਨੇਕ ਧਾਲੀਵਾਲ ਜੀ ਉਹਨਾਂ ਨਾਲ ਸੰਪਰਕ ਪੈਦਾ ਕਰ ਲੈਣਾ। ਉਹਨਾਂ ਦਾ ਦੱਸਣਾ ਕਿ ਚਾਹੇ ਇੱਥੋਂ ਲੈ ਕੇ ਨਿਆਗਰਾ ਫਾਲ ਤੱਕ ਜੀ ਟੀ ਏ ਤੋਂ ਬਾਅਦ ਅਤੇ ਜੀ ਟੀ ਏ ਤੋਂ ਲੈ ਕੇ 401 ਵਿੰਡਜ਼ਰ ਤੱਕ ਜਾਂ ਨੌਰਥ ਵਾਲੇ ਸ਼ਹਿਰਾਂ 'ਚ ਜਾਂ ਈਸਟ ਵਾਲੇ ਸ਼ਹਿਰਾਂ 'ਚ, ਅਤੇ ਉਹ ਥੋੜ੍ਹਾ ਆਪਣੀ ਮਦਦ ਕਰ ਸਕਦੇ ਆ। ਅਤੇ ਉਹਨਾਂ ਦਾ ਦੱਸਣਾ ਕਿ ਇਹ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਹੋਵੇ ਤਾਂ ਫੋਨ ਜ਼ਰੂਰ ਕਰ ਲੈਣਾ। ਫੋਨ ਨੰਬਰ ਮੈਂ ਪਹਿਲਾਂ ਵੀ ਦਿੱਤਾ ਸੀ, ਇੱਕ ਵਾਰੀ ਫੇਰ ਦਿੰਦਾ 416-567-8081। ਹਾਂਜੀ, ਵਰਕਰ ਯੂਨਾਈਟਡ ਯੂਨੀਅਨ ਵਾਲਿਆਂ ਦਾ ਕਹਿਣਾ ਕਿ ਉਹ ਜੇ ਫੋਰਮੈਨ ਜਾਂ ਮੈਨੇਜਮੈਂਟ ਦੀ ਕੋਈ ਸ਼ਬਦਾਵਲੀ ਠੀਕ ਨਹੀਂ ਜਾਂ ਉਹ ਸਾਨੂੰ ਫੋਨ ਜ਼ਰੂਰ ਕਰ ਲਿਓ 416-510-0887 'ਤੇ, 416-510-0887 'ਤੇ। ਉਹ ਕਹਿੰਦੇ ਕਿ ਅਸੀਂ ਤੁਹਾਡੇ ਕੋਲ ਖੜ ਕੇ ਵੀ ਯੂਨੀਅਨ ਬਣਾਵਾਂਗੇ ਜੇ ਉੱਥੇ ਜ਼ਰੂਰਤ ਹੋਈ ਤਾਂ। ਅਤੇ ਉਹਨਾਂ ਦਾ ਨੰਬਰ ਆ ਇੱਕ ਵਾਰੀ ਫਿਰ ਦੱਸ ਦਿੰਦਾ 516-510-0887 'ਤੇ ਨੰਬਰ ਘੁਮਾਇਆ ਜਾ ਸਕਦਾ। ਜੀ ਐਨ ਜੀ ਟਰੱਕਿੰਗ ਸਲਿਊਸ਼ਨ ਵਾਲੇ ਕਹਿੰਦੇ ਆ ਕਿ ਜੇ ਤੁਸੀਂ ਰੈਗੂਲਰ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਹਾਂ ਅਤੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਉਹਨਾਂ ਦਾ ਨੰਬਰ ਆ 905-461-2525 905-461-2525। ਬਾਜਵਾ ਸਾਹਿਬ ਜੋ ਕਿ 41 ਐਡੀਸਟੋਨ ਤੋਂ ਟੈਕਸੀ ਦਾ ਕੰਮਕਾਜ ਕਾਫੀ ਕਾਮਯਾਬੀ ਨਾਲ ਰਨ ਕਰਦੇ ਆ, ਉਹਨਾਂ ਦਾ ਨੰਬਰ ਆ 416-741-6904 416-741-6904 'ਤੇ ਬਾਜਵਾ ਸਾਹਿਬ ਨੂੰ ਫੋਨ ਕੀਤਾ ਜਾ ਸਕਦਾ। ਮਾਂਗਟ ਮਨਜੀਤ ਸਿੰਘ ਮਾਂਗਟ ਲਾ ਆਫਿਸ ਜਿਹੜਾ ਕਿ 1300 ਸਟੀਲਜ਼ ਐਵੀਨਿਊ ਅਤੇ ਬਰੈਂਪਟਨ ਵਿਖੇ ਸਥਿਤ ਆ, ਉਹਨਾਂ ਦਾ ਨੰਬਰ ਆ 905-456-8111। ਉਹ ਕਹਿੰਦੇ ਆ ਕਿ ਜੇ ਕੋਈ ਲੀਗਲ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਉਹਨਾਂ ਨੂੰ ਫੋਨ ਕੀਤਾ ਜਾ ਸਕਦਾ 905-456-8111 'ਤੇ ਫੋਨ ਕੀਤਾ ਜਾ ਸਕਦਾ ਮਨਜੀਤ ਸਿੰਘ ਮਾਂਗਟ ਉਹਨਾਂ ਨੂੰ। ਅਤੇ ਬਾਕੀ ਮੈਂ ਇੰਦਰਦੀਪ ਉਹਨਾਂ ਨੂੰ ਦੱਸੂਗਾ ਕਿ ਉਹ ਆਪਣੇ ਮਾਈਕ ਸੰਭਾਲਣ ਅਤੇ ਇਸ ਤੋਂ ਅਗਲੀ ਗੱਲਬਾਤ।
ਬਹੁਤ ਬਹੁਤ ਧੰਨਵਾਦ ਸੁੰਬਲ ਸਾਹਿਬ। ਅਤੇ ਜਿਹੜੀ ਆ ਜੀ ਮਨਜੀਤ ਮਾਂਗਟ ਹੋਣਾ ਵੱਲੋਂ ਇਹ ਵੀ ਦੱਸਿਆ ਗਿਆ ਵੀ ਜੇ ਇਮੀਗ੍ਰੇਸ਼ਨ ਸੰਬੰਧੀ ਕੋਈ ਲੀਗਲ ਓਪੀਨੀਅਨ ਲੈਣੀ ਆ ਜਾਂ ਲੀਗਲ ਸਰਵਿਸ ਲੈਣੀ ਆ ਤਾਂ ਵੀ ਤੁਸੀਂ ਮਨਜੀਤ ਸਿੰਘ ਮਾਂਗਟ ਹੋਣਾ ਨਾਲ ਸੰਪਰਕ ਕਰ ਸਕਦੇ ਹੋ। 1300 ਸਟੀਲਜ਼ ਐਵਨਿਊ ਸਟੀਲ ਅਤੇ ਟੋਮਖਨ ਦੇ ਇੰਟਰਸੈਕਸ਼ਨ ਦੇ ਉੱਤੇ ਜਿਹੜੀ ਆ ਇਹਨਾਂ ਦਾ ਦਫ਼ਤਰ ਹੈਗਾ ਬੜੇ ਲੰਮੇ ਸਮੇਂ ਤੋਂ। ਬਿਰਜੋਣਾ ਦੀਆਂ ਖਬਰਾਂ ਦਾ ਬੁਲੇਟਿਨ ਬਿਲਕੁਲ ਤਿਆਰ ਆ ਅਤੇ ਬਿਰਜੋਣਾ ਤੋਂ ਖਬਰਾਂ ਸੁਣਦੇ ਹਾਂ, ਫਿਰ ਪ੍ਰੋਗਰਾਮ ਇਸੇ ਤਰ੍ਹਾਂ ਹੀ ਅੱਗੇ ਵਧੂਗਾ।
ਜਾਗੋ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਜਾਗੋ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪੋਂਸਰ ਹੈ CCCA ਜਸਵੀਰ ਹੁੰਡਾਲ ਫੋਰ ਐਨੀ ਡੇਟ ਰਿਲੇਟਿਡ ਪ੍ਰੋਬਲਮਸ ਐਂਡ ਕ੍ਰੈਡਿਟ ਰੀਬਿਲਡਿੰਗ ਪਲੀਜ਼ ਕਾਲ 416-502-3100। ਖੇਤੀ ਕੇ ਤਿੰਨ ਕਾਨੂੰਨੋਂ ਕੋ ਰੱਦ ਕਰਾਨੇ ਕੀ ਮਾਂਗ ਕੋ ਲੇਕਰ ਦਿੱਲੀ ਕੇ ਬਾਰਡਰੋਂ ਪਰ ਕਿਸਾਨੋਂ ਕਾ ਅੰਦੋਲਨ ਜਾਰੀ ਹੈ। आज 283 दिन हो चुके हैं। अब तक 600 किसान इस आंदोलन में अपनी शहादत दे चुके हैं। आज से मिशन उत्तर प्रदेश और मिशन उत्तराखंड का आगाज हो चुका है। इसकी घोषणा उत्तर प्रदेश में मुजफ्फरनगर में जीआईसी मैदान पर हुई किसान पंचायत में हुई। यह महापंचायत बीते 9 महीने में देश भर में हुई महापंचायतों में अब तक की सबसे बड़ी महापंचायत है। संयुक्त किसान मोर्चा के अनुसार इसमें 10 लाख से ज्यादा किसानों ने भागीदारी की है। देश भर के किसान संगठनों ने इसमें हिस्सा लिया है। आज मुजफ्फरनगर का पूरा शहर रैली के मैदान में तब्दील था। किसान राष्ट्रीय झंडे और किसान संगठनों के झंडे लिए हुए थे। पूरे शहर में एक बहुत ही रंगीन नजारा था। मुजफ्फरनगर की सड़कें किसानों से पटी पड़ी थी, यानी जितने किसान जीआईसी मैदान के अंदर थे उससे कहीं ज्यादा जीआईसी मैदान के बाहर। यहां तक कि मुजफ्फरनगर की सड़कों पर पैर रखने की जगह नहीं थी। मुजफ्फरनगर में हुए इस रैली का लाइव ब्रॉडकास्ट के लिए मैदानों में जगह जगह एलईडी टीवी का इंतजाम किया हुआ था। बुलारों को सुनने के लिए कई किलोमीटर दूर तक साउंड सिस्टम लगे हुए थे। 500 से ज्यादा लंगर, 100 से ज्यादा मेडिकल कैंप थे और रैली ठीक ठाक ढंग से निपट जाए इसके लिए हजारों की संख्या में वॉलंटियर्स दिन रात काम कर रहे थे। रैली में किसान मजदूर एकता के नारे और किसान विरोधी भाजपा सरकार की हार का बुलावा दिया गया। रैली को संबोधित करते हुए बुलारों ने कहा कि संयुक्त किसान मोर्चा आने वाले स्टेट असेंबली इलेक्शन में बीजेपी की करारी हार तय करेगी। बुलारों ने कहा कि किसान मजदूर का एजेंडा भाजपा आरएसएस की सांप्रदायिक और जातिवादी राजनीति पर जीत होगी। किसान मजदूर महापंचायत ने ऐलान किया कि किसान अब कभी भी देश में सांप्रदायिक दंगे नहीं होने देंगे। किसान आंदोलन के सभी नारे हिंदू मुस्लिम एकता को मजबूती देने वाले होंगे। संयुक्त किसान मोर्चा ने कहा कि उत्तर प्रदेश की सरकार अंग्रेजी हुकूमत की फूट डालो राज करो की नीति तथा जाति और धर्म की सांप्रदायिक नीति पर राज कर रही है। संयुक्त किसान मोर्चा के नेताओं ने कहा कि बेरोजगारी के सवाल को लेकर जल्दी ही संघर्ष की योजना बनाई जाएगी। बुलारों में थे राकेश टिकैत, नरेश टिकैत, धर्मेंद्र मलिक, राजेश सिंह चौहान, राजवीर सिंह जादौन, अमृता कुंडू, बलवीर सिंह राज्यवाल, जगदीश सिंह ढल्लेवाल, डॉक्टर दर्शन पाल, जोगिंदर सिंह उग्रहा, शिव कुमार शर्मा, हनान मुल्ला, योगेंद्र यादव, मेधा पाटेकर, युद्धवीर सिंह, गुरनाम सिंह चढ़ूनी, बलदेव सिंह निहालगढ़, रुद्र सिंह मानसा, कुलवंत सिंह संधु, मनजीत सिंह धनेर, हरमीत सिंह कादिया, मनजीत सिंह राय, सुरेश कौत, रंजीत राजू, तेजिंदर सिंह विर्क, सत्यवान सुलिनब, डॉक्टर आशीष मित्तल, डॉक्टर सतनाम सिंह अजनाला, सोनिया मान, जसवीर कौर, जगमती सांगमान के अलावा अलग अलग खापों के प्रधान मौजूद थे। संघ किसान मोर्चा की ओर से 27 सितंबर को भारत बंद का ऐलान करके इसे पूरे देश में कामयाब करने का बुलावा दिया गया। पहले भारत बंद की घोषणा की डेट 25 सितंबर थी। इस मिशन से किसानों को उम्मीद है कि बीजेपी को किसानों की मांगों को पूरा करने के लिए मजबूर किया जा सकता है, जैसे कि मांग 3 किसान विरोधी कानून रद्द करने, इलेक्ट्रिसिटी अमेंडमेंट बिल 2020 को वापस लेने, सभी कृषि उत्पादों की लागत से 1.5 गुना दाम पर एमएसपी पर खरीद की कानूनी गारंटी दिए जाने की मांग को जरूर सरकार पूरा करेगी, यह किसानों को उम्मीद है। आप जागो रेडियो को सुन रहे हैं, आप जागो रेडियो को सुनते रहें। इस जागो रेडियो के इस कार्यक्रम के स्पॉन्सर हैं श्रृंगार बैंक्वेट हॉल, 18 सीटी ऑफ ब्रैम्पटन ऑन स्टील एवेन्यू ईस्ट। प्लीज कॉल 6479983607, एक्शन ऑटो एंड कॉलिजन से जसिस राय, फोन नंबर 9056739494।
ਮੌਲਕ ਸਿੱਧੂ ਹੋਣਾ ਬਾਰੇ ਜਿਨ੍ਹਾਂ ਦਾ ਡਾਇਰੈਕਟ ਫੋਨ ਨੰਬਰ ਹੈ 647-719-7008 6477197008। ਰੀਅਲ ਸਟੇਟ ਦੇ ਵਿੱਚ ਕੰਮ ਕਰ ਰਹੇ ਕਾਫੀ ਸਾਰੇ ਇਹਨਾਂ ਕੋਲ ਪ੍ਰੋਜੈਕਟ ਹੈਗੇ ਆ। ਮਿਲਟਨ ਵਾਲਾ ਪ੍ਰੋਜੈਕਟ ਜਿਹੜਾ ਉਹ 'ਚ ਅਜੇ ਕੁਛ ਕੁ ਯੂਨਿਟ ਇਹਨਾਂ ਦੇ ਕੋਲ ਹੈਗੇ ਆ, ਗੋ ਸਟੇਸ਼ਨ ਦੇ ਨਾਲ ਕਨੈਕਟੀਵਿਟੀ ਅਤੇ ਡਾਊਨਟਾਊਨ ਪਹੁੰਚਣ ਵਾਸਤੇ ਵੀ ਜਿਹੜੀ ਆ ਵਧੀਆ ਕਨੈਕਟੀਵਿਟੀ ਇੱਥੋਂ ਤੁਸੀਂ ਲੈ ਸਕਦੇ ਆ। ਇਸ ਤੋਂ ਬਿਨਾਂ ਜੀ ਟੀ ਏ ਦੇ ਵਿੱਚ ਕੋਈ ਹੋਰ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਵੀ ਤੁਸੀਂ ਜਿਹੜਾ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ। 6477179708 ਡਾਇਰੈਕਟ ਲਾਈਨ ਆ ਅਮੋਲਕ ਸਿੱਧੂ ਹੁਣਾਂ ਦੀ। ਜੀ ਬਿਰਜੂ ਜੀ,
ਸ਼ਨੀਵਾਰ ਕੋ ਕਿਸਾਨ ਸੰਗਠਨੋਂ ਨੇ ਪੰਜਾਬ ਸਰਕਾਰ ਕੋ 8 ਸਿਤੰਬਰ ਕੇ ਪਹਿਲੇ ਕਿਸਾਨੋ ਪਰ ਲਾਦੇ ਗਏ ਸਭੀ ਫਰਜ਼ੀ ਮੁਕੱਦਮੇ ਵਾਪਸ ਲੈਣੇ ਕੀ ਅਲਟੀਮੇਟਮ ਦਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਬਤਾਇਆ ਕਿ ਦਿੱਲੀ ਕੀ ਬਾਰਡਰੋਂ ਪਰ ਕਿਸਾਨ ਆੰਦੋਲਨ 26 ਨਵੰਬਰ 2020 ਕੋ ਸ਼ੁਰੂ ਹੋਣੇ ਕੇ 3 ਮਹੀਨੇ ਪਹਿਲੇ ਪੰਜਾਬ ਕੇ 32 ਕਿਸਾਨ ਸੰਗਠਨ ਜ਼ਮੀਨੀ ਸਤਰ ਪਰ ਆੰਦੋਲਨ ਚਲਾ ਰਹੇ ਹੈ। ਪੰਜਾਬ ਸਰਕਾਰ ਕੇ ਦੁਆਰਾ ਪਿਛਲੇ ਕੁਝ ਦਿਨੋਂ ਮੇ ਆੰਦੋਲਨ ਕੇ ਦੌਰਾਨ ਹਜ਼ਾਰੋਂ ਕਿਸਾਨੋਂ ਪਰ ਸੈਂਕੜੋ FIR ਦਰਜ ਕੀ ਗਈ। ਹਾਲ ਹੀ ਮੇ ਗੁਰੂਵਾਰ ਕੋ ਮੋਗਾ ਮੇ ਕਿਸਾਨ ਯੂਨੀਅਨ ਕੇ ਕਾਰਯਕਰਤਾਓਂ ਪਰ ਪੰਜਾਬ ਪੁਲਿਸ ਦੁਆਰਾ ਕੀ ਗਈ ਹਿੰਸਾ ਕੀ ਸੰਯੁਕਤ ਕਿਸਾਨ ਮੋਰਚਾ ਨੇ ਕੜੀ ਨਿੰਦਾ ਕੀ ਹੈ। ਕਿਸਾਨੋਂ ਪਰ ਲਾਠੀਚਾਰਜ ਤਬ ਕਿਆ ਗਿਆ ਜਬ ਵੇ ਅਕਾਲੀ ਦਲ ਕੇ ਨੇਤਾ ਸੁਖਬੀਰ ਸਿੰਘ ਬਾਦਲ ਸੇ ਸ਼ਾਂਤੀਪੂਰਨ ਤਰੀਕੇ ਸੇ ਬਾਤ ਕਰਨੇ ਜਾ ਰਹੇ ਥੇ। SKM ਨੇ ਕਿਸਾਨੋਂ ਕੇ ਖਿਲਾਫ ਦਰਜ ਮਾਮਲੋਂ ਕੋ ਤਤਕਾਲ ਵਾਪਸ ਲੈਣੇ ਔਰ ਉਨ ਦੋਸ਼ੀਓਂ ਕੇ ਖਿਲਾਫ ਕੜੀ ਪੁਲਿਸ ਕਾਰਵਾਈ ਕੀ ਮੰਗ ਕੀ ਹੈ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਮੇਂ ਬੀਜੇਪੀ ਕੇ ਨੇਤਾਓਂ ਕਾ ਵਿਰੋਧ ਜਾਰੀ ਹੈ। ਵਿਰੋਧ ਕਾ ਯਹ ਸਿਲਸਿਲਾ ਹਿਮਾਚਲ ਪ੍ਰਦੇਸ਼ ਮੇਂ ਚਲ ਪੜਾ ਹੈ। ਸ਼ੁੱਕਰਵਾਰ ਕੋ ਹਿਮਾਚਲ ਪ੍ਰਦੇਸ਼ ਮੇਂ ਠਿਓਗ ਮੇਂ ਫਲ ਉਗਾਨੇ ਵਾਲੇ ਕਿਸਾਨੋਂ ਨੇ ਹਿਮਾਚਲ ਪ੍ਰਦੇਸ਼ ਕੇ ਐਗਰੀਕਲਚਰ ਮਿਨਿਸਟਰ ਵੀਰੇਂਦਰ ਕੰਵਰ ਤਥਾ ਬਾਗਵਾਨੀ ਮਿਨਿਸਟਰ ਮਹੇਂਦਰ ਸਿੰਘ ਠਾਕੁਰ ਕਾ ਸੇਵੋ ਕੇ ਦਾਮੋ ਮੇਂ ਤੇਜ਼ੀ ਸੇ ਆ ਰਹੀ ਗਿਰਾਵਟ ਕੋ ਲੇਕਰ ਕਈ ਘੰਟੋਂ ਘੇਰਾਵ ਕੀਆ ਤਥਾ ਨੈਸ਼ਨਲ ਹਾਈਵੇ ਕੋ ਰੋਕਾ ਗਿਆ। ਹਿਮਾਚਲ ਕੇ ਕਿਸਾਨੋਂ ਨੇ 13 ਸਤੰਬਰ ਕੋ ਕਾਰਪੋਰੇਟ ਲੂਟ ਕੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨੇ ਕਾ ਐਲਾਨ ਕੀਆ ਹੈ। ਕਿਸਾਨੋਂ ਨੇ ਚੀਫ ਮਿਨਿਸਟਰ ਜੈਰਾਮ ਠਾਕੁਰ ਕੋ ਸ਼ਿਲਾਈ ਮੇਂ ਆਨੇ ਵਾਲੇ ਪ੍ਰੋਗਰਾਮ ਮੇਂ ਹਿੱਸਾ ਲੈਣੇ ਕੇ ਖਿਲਾਫ਼ ਚੇਤਾਵਨੀ ਦੀ ਹੈ। ਤਬ ਤੱਕ ਕਿ ਜਬ ਤੱਕ ਕਿ ਉਨਕੀ ਮਾਂਗੋ ਮੇਂ ਖਰੀਦ ਕੇਂਦਰ ਔਰ APMC ਮੰਡੀਓ ਕੀ ਸਥਾਪਨਾ ਸੇਬ, ਟਮਾਟਰ, ਅਦਰਕ, ਲਹਸੁਨ ਆਦਿ ਕੇ ਲਿਏ ਲਾਭਕਾਰੀ ਮੁੱਲਿਓਂ ਕੀ ਗਾਰੰਟੀ ਵੀ ਸ਼ਾਮਿਲ ਹੈ। ਪੰਜਾਬ ਕੇ ਹੁਸ਼ਿਆਰਪੁਰ ਮੇਂ ਗੁਰੂਵਾਰ ਕੋ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਾ ਅਸਥਾਨੀ ਕਿਸਾਨੋਂ ਨੇ ਕਾਲੇ ਝੰਡੇ ਦਿਖਾ ਕਰ ਵਿਰੋਧ ਕੀਆ। ਪਰਸੋਂ ਯਾਨੀ 7 ਸਤੰਬਰ ਸੇ ਕਿਸਾਨ ਕਰਨਾਲ ਕੇ ਮਿੰਨੀ ਸੈਕਟਰੀਏਟ ਕੀ ਘੇਰਾਬੰਦੀ ਸ਼ੁਰੂ ਕਰਨੇ ਕੀ ਸੰਭਾਵਨਾ ਹੈ, ਕਿਉਂਕਿ ਕਰਨਾਲ ਮੇਂ ਸਿਰ ਫੋੜਨੇ ਕਾ ਆਰਡਰ ਦੇਣ ਵਾਲੇ ਸਬ ਡਿਵੀਜ਼ਨਲ ਮੈਜਿਸਟ੍ਰੇਟ SDM ਕੋ ਬਰਖਾਸਤ ਕਰਕੇ ਹੱਤਿਆ ਕਾ ਮੁਕੱਦਮਾ ਦਰਜ ਕਰਨੇ ਕੀ ਮੰਗ ਕੋ 6 ਸਤੰਬਰ ਤੱਕ ਸਰਕਾਰ ਦੁਆਰਾ ਪੂਰਾ ਨਹੀਂ ਕੀਏ ਜਾਣੇ ਪਰ ਸੰਯੁਕਤ ਕਿਸਾਨ ਮੋਰਚਾ ਨੇ ਮਿੰਨੀ ਸੈਕਟਰੀਏਟ ਕਾ ਘੇਰਾਵ ਕਰਨੇ ਕੀ ਚੇਤਾਵਨੀ ਦੀ ਥੀ। ਕਰਨਾਲ ਮੇਂ ਪੁਲਿਸ ਕੀ ਲਾਠੀਚਾਰਜ ਮੇਂ ਘਾਇਲ ਸੁਸ਼ੀਲ ਕਾਜਲ ਕੀ ਸ਼ਹਾਦਤ ਕੇ ਬਾਅਦ ਦੇਸ਼ ਕੇ ਕਈ ਜਗ੍ਹਾ ਪਰ ਕਿਸਾਨੋਂ ਨੇ ਹਰਿਆਣਾ ਕੇ ਚੀਫ ਮਿਨਿਸਟਰ ਕਾ ਪੁਤਲਾ ਦਹਨ ਕਰਕੇ SDM ਕੋ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਕੇ ਹੱਤਿਆ ਕਾ ਮੁਕੱਦਮਾ ਦਰਜ ਕਰਨੇ ਕੀ ਮੰਗ ਕੀ ਹੈ। ਆਪ ਜਾਗੋ ਰੇਡੀਓ ਕੋ ਸੁਣ ਰਹੇ ਹੈ। ਅਬ ਆਪ ਸੇ ਅਲਵਿਦਾ, ਅਗਲੇ ਹਫ਼ਤੇ ਮਿਲੇਂਗੇ ਇਸੀ ਦਿਨ ਔਰ ਇਸੀ ਟਾਈਮ। ਆਪ ਜਾਗੋ ਰੇਡੀਓ ਕੋ ਸੁਣਤੇ ਰਹੇ। ਇਸ ਪ੍ਰੋਗਰਾਮ ਕੋ ਸਪੋਂਸਰ ਕਰਨੇ ਕੇ ਲੀਏ CCA, ਸ਼ਿੰਗਾਰ ਬੈਂਕਟ ਹਾਲ, ਐਕਸਨ ਆਟੋ ਐਂਡ ਕੋਲੀਜਨ ਕੋ ਸ਼ੁਕਰੀਆ।
ਤੁਹਾਡੀ ਕਾਰ, ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ। ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ, 2662 ਡਰਿਊ ਰੋਡ, ਮਾਲਟਨ ਦੇ ਵਿੱਚ। ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ। ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ। ਐਕਸ਼ਨ ਆਟੋ ਕਲੀਜਨ।
ਮੈਥੀਸਨ ਕਲੀਜਨ, ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ, ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ, ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ, ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ। ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ, ਤੁਹਾਨੂੰ ਪਤਾ ਕਿ ਕਿੰਗ ਟੋਇੰਗ। ਨੰਬਰ ਤੁਹਾਨੂੰ ਦਿੰਦੇ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-0000, 905-614-0000 ਤੇ ਸੰਪਰਕ ਜਿਹੜਾ ਕਰ ਸਕਦੇ ਹੋ।
ਆਰਡਰ ਆਰਡਰ ਮੁਲਜ਼ਮ ਕਸਮ ਖਾ ਜੋ ਕੁਝ ਵੀ ਬੋਲੇਗਾ
ਹਰ ਤਰ੍ਹਾਂ ਦੀ ਕਾਨੂੰਨੀ ਸੇਵਾ ਲਈ ਅੱਜ ਹੀ ਸੰਪਰਕ ਕਰੋ
ਸੁਭਾਸ਼ ਜੋਸ਼ੀ ਲਾਅ ਆਫਿਸ ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ ਸੁਭਾਸ਼ ਜੋਸ਼ੀ
ਹਰ ਤਰ੍ਹਾਂ ਦੀਆਂ ਲੀਗਲ ਸਰਵਿਸਿਜ਼ ਲਈ
ਫੈਮਿਲੀ ਲਾਅ ਕਾਰਪੋਰੇਟ ਲਾਅ ਇਮੀਗ੍ਰੇਸ਼ਨ ਲਾਅ ਲਿਟੀਗੇਸ਼ਨ ਜਾਂ ਫਿਰ ਕਨਵੇਅੰਸਿੰਗ ਆਫ ਵਿਲਸ ਐਂਡ ਪਾਵਰ ਆਫ ਅਟਾਰਨੀ ਲਈ ਅੱਜ ਹੀ ਕੰਟੈਕਟ ਕਰੋ ਸੁਭਾਸ਼ ਜੋਸ਼ੀ ਲਾਅ ਆਫਿਸ ਨੂੰ ਅੱਜ ਹੀ ਪਹੁੰਚੋ ਸੁਭਾਸ਼ ਜੋਸ਼ੀ ਲਾਅ ਆਫਿਸ 1530 ਡਰੂ ਰੋਡ ਮਿਸੀਸਾਗਾ ਯੂਨਿਟ ਨੰਬਰ 30 ਕਾਲ ਕਰੋ
905-364-3031 ਕੈਨੇਡੀਅਨ ਗਲਾਸ ਵਿੰਡੋ ਲਿਮਟਿਡ ਤੋਂ ਸੰਘਾ ਤੋਂ ਜੀ
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਜੀ ਸਾਰਿਆਂ ਦਾ ਰੇਡੀਓ ਪ੍ਰੋਗਰਾਮ ਜਾਗੋ ਨਾਲ ਤੁਸੀਂ ਸਾਰੇ ਜੁੜੇ ਹੋਏ ਹੋ ਪਿਆਰ ਦਿੰਦੇ ਹੋ ਧੰਨਵਾਦ ਇੱਕ ਗੀਤ ਹਰਫ ਚੀਮਾ ਅਤੇ ਕੰਵਰ ਗਰੇਵਾਲ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਆ ਉਦੋਂ ਦਾ ਇਹ ਜੁੜੇ ਹੋਏ ਆ ਨਾਲ ਉਹਦੇ ਅਤੇ ਆ ਜਦੋਂ ਹੁਣ ਮੁਜ਼ੱਫਰਨਗਰ ਵਾਲੀ ਰੈਲੀ ਦੀ ਗੱਲ ਕਰ ਰਹੇ ਸੀਗੇ ਦੇਖ ਰਹੇ ਸੀਗੇ ਸਾਰਾ ਕੁਛ ਅਤੇ ਉਹ ਹੀ ਪੁਰਾਣੀ ਗੱਲ ਇੱਕ ਵਾਰੀ ਫਿਰ ਆ ਗਈ ਅਤੇ ਜਿਹੜੀ ਆ ਵੀ ਕਿਵੇਂ ਕੁਛ ਕਈ ਕਿੰਨੇ ਬੰਦੇ ਸੜਕਾਂ ਦੇ ਉੱਤੇ ਅਜੇ ਖੜ੍ਹੇ ਆ ਪਹੁੰਚ ਨਹੀਂ ਰਹੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਉੱਤੇ ਕੋਈ ਸੁੱਤਾ ਪਿਆ ਆ ਕੋਈ ਬੈਠਾ ਆ ਹਰਿਆਣੇ ਵਾਲੇ ਹੁੱਕਾ ਪੀ ਰਹੇ ਆ ਉਹ ਇੱਕ ਜਿਹੜੀ ਸਾਂਝੀਵਾਲਤਾ ਵਾਲਾ ਨਾ ਹਰੇਕ ਦਾ ਹੀ ਜਿਹੜੀ ਉਹ ਗੱਲ ਕਰਦੇ ਆ ਵੀ ਇਹ ਸੰਘਰਸ਼ ਸਾਰਿਆਂ ਦਾ ਸਾਂਝਾ ਹੀ ਆ ਅਤੇ ਹੈਰਾਨੀ ਦੀ ਗੱਲ ਇਹ ਆ ਸਮੋਲ ਸਾਹਿਬ ਮੁਜ਼ੱਫਰਨਗਰ ਰੈਲੀ ਦੀ ਵੀ ਜਦੋਂ ਕੁਛ ਇੱਕ ਥੋੜ੍ਹੀ ਬਹੁਤੀ ਜੋ ਫੁਟੇਜ ਦੇਖੀ ਆ ਹੁਣ ਯੂਪੀ ਦੇ ਵਿੱਚ ਆ ਕੇ ਅਤੇ ਤਾਮਿਲਨਾਡੂ ਦੇ ਅਤੇ ਦੂਜੇ ਸਾਊਥ ਇੰਡੀਅਨ ਸਟੇਟਾਂ ਦੇ ਜਿਹੜੇ ਕਿਸਾਨ ਬੋਲ ਰਹੇ ਆ ਅਤੇ ਉਹ ਆਪਦੀ ਭਾਸ਼ਾ 'ਚ ਬੋਲ ਰਹੇ ਆ ਮੈਨੂੰ ਨਹੀਂ ਲੱਗਦਾ ਬਹੁਤਿਆਂ ਨੂੰ ਉੱਥੇ ਸਮਝ ਵੀ ਲੱਗੀ ਹੋਣੀ ਹੈ ਪਰ ਉਹ ਜਿਹੜੇ ਜਜ਼ਬਾਤ ਆ ਜਿਹੜੇ ਉਹ ਜਿਹੜੀ ਜਿਹੜੇ ਹਿਸਾਬ ਨਾਲ ਉਹ ਪੈਸ਼ਨ ਆ ਹੈ ਨਾ ਉਹ ਸੁਣ ਰਹੇ ਆ ਖਾਸ ਕਰ ਇੱਕ ਦੋ ਵਾਰੀ ਮੇਰੇ ਖਿਆਲ ਹੋ ਹੱਲਾ ਹੋਣ ਦੀ ਕੋਸ਼ਿਸ਼ ਹੋਈ ਜਿਹਨੂੰ ਆਪਾਂ ਹੂਟਿੰਗ ਹਾਟਿੰਗ ਕਹਿੰਦੇ ਹਾਂ ਅਤੇ ਉਹ ਟਕੈਤ ਹੋਣਾ ਨੇ ਫਿਰ ਚੰਗੇ ਠੰਡੇ ਕੀਤੇ ਬੰਦੇ ਜਿਹੜੇ ਆ ਨਾ ਇਹ ਜਿਹੜੀ ਆ ਚਲੋ ਉਹ ਸਾਰੀਆਂ ਬਾਅਦ ਦੀਆਂ ਗੱਲਾਂ ਬਿਰਜੂ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਪਰ ਉਹ ਗੀਤ ਜਿਹੜਾ ਥੋੜ੍ਹਾ ਜਿਹਾ ਕੁਛ ਹਿੱਸਾ ਸਰੋਤੇ ਨਾਲ ਸਾਂਝੇ ਕਰਦੇ ਹਾਂ ਤੁਹਾਨੂੰ ਕਿਵੇਂ ਲੱਗਿਆ ਗੀਤ ਤੁਸੀਂ ਗੱਲਬਾਤ ਕਰਕੇ ਸਾਨੂੰ ਮਗਰੋਂ ਦੱਸ ਸਕਦੇ ਹਾਂ 416-6-16-43-20 ਜਾਂ 416-835-53-55 ਅਤੇ ਗੀਤ ਤੋਂ ਬਾਅਦ ਕੋਸ਼ਿਸ਼ ਕਰਦੇ ਹਾਂ ਬਿਰਜੂ ਹੁਣਾਂ ਨਾਲ ਲਾਈਨ ਮਿਲਾਓ
ਉਸੇ ਹੀ ਰਾਤ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ ਬਰਸੇ ਕੋਈ ਨੂਰ ਇਲਾਹੀ ਉਸੇ ਹੀ ਰਾਤ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ
ਸਮਲ ਸਾਹਿਬ ਇੱਕ ਵਾਰੀ ਕਈ ਕੁਛ ਸੋਚਣ ਨੂੰ ਮਜਬੂਰ ਹੁੰਦਾ ਨਾ ਬੰਦਾ, ਜਿਹੜੀ ਆ ਵੀ ਮਹਿਲਾਂ ਨੂੰ ਦਿੱਤੀ ਟੱਕਰ ਗੜੀਆਂ ਚੋਂ ਪਾਤਸ਼ਾਹ, ਅਤੇ ਕਹਿੰਦੇ ਵੀ ਤੁਰ ਤੇ ਪੁੱਤ ਤੇਗ ਬਹਾਦਰ ਦੀ ਵੀ ਉਹਨਾਂ ਹੀ ਜਿਹੜੀ ਆ ਵੀ ਤੁਰ ਪਏ ਉਹਨਾਂ ਰਾਹਾਂ 'ਤੇ। ਬਿਰਜੂ ਹੁਣਾਂ ਲਾਈਨ ਜੁੜੀ ਹੋਈ ਆ, ਵੇਖਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ। ਬਿਰਜੂ ਜੀ ਇੱਕ ਵਾਰ ਫਿਰ ਸੇ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਜਾਗੋ ਮੈਂ
ਜੀ। ਆਪਕਾ ਵੀ ਔਰ ਹਮਾਰੇ ਸਭੀ ਸਰੋਤਾਓਂ ਕਾ ਵੀ ਸਵਾਗਤ ਹੈ।
ਕੈਸਾ ਲਗਾ ਜੋ ਥੋੜ੍ਹਾ ਸਾ ਆਪਣੇ ਵੀ ਸੁਣਾ ਹੋਗਾ ਸ਼ਾਇਦ, ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਕਿਉਂਕਿ ਪਹਿਲੇ ਜੀ ਜੀ
ਆਪ ਬੋਲੀ।
ਨਹੀਂ ਨਹੀਂ ਮੈਂ ਤਾਂ ਬੋਲ ਰਿਹਾ ਥਾ ਵੀ ਪਹਿਲੇ ਬੜੇ ਬੜੇ ਕਿਲੋਂ ਮੇ ਸੇ ਇੱਕ ਰਾਜਾ ਦੂਸਰੇ ਰਾਜੇ ਕੀ ਫੌਜੋਂ ਕੇ ਸਾਥ ਲੜਤਾ ਥਾ, ਔਰ ਅਭੀ ਜੋ ਹੈ ਵੋ ਸੜਕੇ ਹੀ ਕਿਲੇ ਜੋ ਹੈ ਉਸਕਾ ਰੂਪ ਦੇ ਰਹੇ ਹੈ ਕਿਸਾਨੋਂ ਕੇ ਇਸ ਸੰਘਰਸ਼ ਕੇ ਲਈ। ਤੋ ਮੈਂ ਤੋ ਇੱਕ ਸਟੈਪ ਆਗੇ ਜਾਊਂਗਾ, ਕਿਉਂਕਿ ਜਿਤਨਾ ਮੈਨੇ ਦੇਖਾ ਜੈਸੇ ਮੁਜ਼ੱਫਰਨਗਰ ਮੇ ਜੋ ਬਿਜ਼ਨਸ ਵਾਲੇ ਥੇ ਜੋ ਦੁਕਾਨੋਂ ਵਾਲੇ ਥੇ ਉਹਨਾਂ ਲੰਗਰ ਲਗਾਏ ਹੋਏ ਥੇ, ਉਹਨੇ ਪਾਣੀ ਔਰ ਉਹਨੇ ਖਾਣੇ ਕੇ ਲੀ ਪ੍ਰਬੰਧ ਕੀਆ ਹੁਆ ਥਾ ਜਹਾਂ ਪੇ ਰੈਲੀ ਕੇ ਆਸ ਪਾਸ। ਤੋ ਮੇਰੇ ਕੋ ਨਹੀਂ ਲਗਤਾ ਅਭੀ ਸਿਰਫ ਯੇ ਕਿਸਾਨੋਂ ਕੀ ਬਾਤ ਹੈ, ਮੇਰੇ ਕੋ ਲਗਤਾ ਹੈ ਜਿਤਨੇ ਵੀ ਅਫੈਕਟਡ ਹੈ ਇਸ ਚਲ ਰਹੇ ਸਿਸਟਮ ਸੇ, ਸਭੀ ਇਸ ਸੰਘਰਸ਼ ਮੇ ਹੈ। ਆਪਕੋ ਕਿਆ ਲਗਤਾ ਹੈ?
ਬਿਲਕੁਲ ਜੈਸੇ ਆਪਨੇ ਕਹਾ ਕਿ ਕਿ ਇਸਮੇ ਨਾ ਸਿਰਫ ਕਿਸਾਨ ਬਲਕਿ ਜੋ ਮਜ਼ਦੂਰ ਤਬਕਾ ਹੈ, ਮਹਿਲਾਏ ਹੈ, ਨੌਜਵਾਨ ਹੈ, ਛਾਤਰ ਹੈ, ਆਪ ਸਭੀ ਕੋ ਦੇਖ ਸਕਤੇ ਹੈ ਜੋ ਆਜ ਕੀ ਜੋ ਰੈਲੀ ਥੀ, ਔਰ ਯੇ ਵਹਾਂ ਪਰ ਜੋ ਇਕੱਠਾ ਵੀ ਹੋਣਾ ਸ਼ੁਰੂ ਹੁਆ ਹੈ, ਵੋ ਪਰਸੋਂ ਸੇ ਸ਼ੁਰੂ ਹੁਆ ਹੈ। ਤੋ ਨਿਸ਼ਚਿਤ ਤੌਰ ਪਰ ਜੈਸੇ ਕਿ ਆਪਨੇ ਕਹਾ ਕਿ ਜੋ ਲੋਕਲ ਲੋਗੋਂ ਕਾ ਜਬ ਅਗਰ ਸਪੋਰਟ ਨਹੀਂ ਮਿਲੇਗਾ ਖਾਸ ਕਰ ਮੁਜ਼ੱਫਰਨਗਰ ਮੇਂ, ਤੋ ਉਸਸੇ ਬਹੁਤ ਕੁਛ ਪ੍ਰਭਾਵਿਤ ਹੋਤਾ ਹੈ। ਪਰ ਸਭੀ ਕਿਸਮ ਕੇ ਲੋਕ, ਵਿਆਪਾਰੀ ਵੀ, ਛੋਟੇ ਵਿਆਪਾਰੀ ਵੀ, ਸਭੀ ਲੋਕ ਇਸਮੇਂ ਸ਼ਾਮਿਲ ਰਹੇ।
ਲੇਕਿਨ ਮੇਰੇ ਕੋ ਜੋ ਅੱਛੀ ਬਾਤ ਲਗੀ ਬਿਰਜੂ ਜੀ, ਕਿਉਂਕਿ ਜੋ ਰੇਲਵੇ ਪਲੇਟਫਾਰਮੋਂ ਕੀ ਕੁਛ ਇੱਕ ਰਿਪੋਰਟਾਂ ਦੇਖੀ, ਕੁਛ ਲੋਕ ਸੋਏ ਪੜੇ ਹੈ ਪਲੇਟਫਾਰਮ ਪੇ, ਕੁਛ ਲੋਕ ਬੈਠ ਕੇ ਤਾਸ਼ ਖੇਲ ਰਹੇ ਹੈ, ਕੁਛ ਲੋਕ ਜੈਸੇ ਹਰਿਆਣਾ ਮੇਂ ਜੋ ਤਾਊ ਲੋਕ ਹੈ ਵੋ ਬੈਠ ਕੇ ਹੁੱਕਾ ਪੀਤੇ ਹੈ, ਵੋ ਹੁੱਕਾ ਪੀ ਰਹੇ ਹੈ। ਉਸਮੇ ਕਹੀਂ ਪੇ ਵੀ ਐਸੀ ਕਿਸੀ ਪੇ ਵੀ ਐਸੀ ਬਾਤ ਨਹੀਂ ਥੀ, ਫਲਾਂ ਕਾ ਫਲਾਂ ਧਰਮ ਹੈ, ਫਲਾਂ ਕਾ ਫਲਾਂ ਮਜ਼ਹਬ ਹੈ, ਫਲਾਂ ਕਾ ਫਲਾਂ ਹੈ, ਸਭੀ ਇੱਕ ਜਗ੍ਹਾ ਪੇ ਇਕੱਠਾ ਜੋ ਵੀ ਹੈ ਵੋ ਕਰ ਰਹੇ ਹੈ, ਔਰ ਖਾਸ ਕਰ ਉਸੀ ਜਗ੍ਹਾ ਪੇ ਜਹਾਂ ਪੇ ਕੁਛ ਸਾਲ ਪਹਿਲੇ ਦੰਗੇ ਹੋਏ ਹੋਂ। ਮੇਰਾ ਖਿਆਲ ਹੈ ਇਹ ਕਿਸਾਨ ਅੰਦੋਲਨ ਜੋ ਹੈ ਸ਼ੁਰੂ ਤੋਂ ਕਿਸਾਨੋਂ ਨੇ ਕੀਆ, ਲੇਕਿਨ ਕਾਫੀ ਕੁਛ ਨਈ ਚੀਜ਼ੇ ਬਤਾ ਕੇ ਜਾਏਗਾ, ਪੜਾ ਕੇ ਜਾਏਗਾ, ਸਿਖਾ ਕੇ ਜਾਏਗਾ।
ਬਿਲਕੁਲ, ਜੈਸੇ ਆਪਨੇ ਕਹਾ ਕਿ ਇਹ ਸੱਚ ਹੈ ਕਿ ਜੋ ਪੱਛਮੀ ਉੱਤਰ ਪ੍ਰਦੇਸ਼ ਰਹਾ ਹੈ, ਕਦੀ ਵੀ ਇਸ ਤਰੀਕੇ ਕੇ ਮਤਲਬ ਧਾਰਮਿਕ ਤੌਰ ਪਰ ਭੇਦਭਾਵ ਕਾ ਬਹੁਤ ਕੁਛ ਵੀ ਨਹੀਂ ਥਾ ਜਬ ਤੱਕ ਕਿ ਬੀਜੇਪੀ ਉਸ ਇਲਾਕੇ ਸੇ ਨਹੀਂ ਆਈ, ਔਰ ਚੂੰਕਿ ਵੋ ਇੱਕ ਹੀ ਪਰਿਵਾਰ ਸੇ ਹੈ ਔਰ ਅਲੱਗ ਅਲੱਗ ਮਜ਼ਹਬ ਮੇਂ ਚਲੇ ਗਏ ਹੈ, ਪਰ ਉਨਕੇ ਜੋ ਰਿਸ਼ਤੇ ਹੈ ਅਭੀ ਵੀ ਕਾਇਮ ਹੈ। ਪਰ ਇਸ ਬੀਚ ਮੇਂ ਜੋ ਧਰਮ ਕੇ ਆਧਾਰ ਪਰ ਨਫ਼ਰਤ ਫੈਲਾ ਕੇ ਜੋ ਬਟਵਾਰੇ ਕੀ ਪੋਲੀਟਿਕਸ ਕਰਕੇ ਬੀਜੇਪੀ ਪਾਵਰ ਮੇਂ ਆਈ ਹੈ ਖਾਸ ਕਰ ਉਸ ਇਲਾਕੇ ਮੇਂ ਜੋ ਪੱਛਮੀ ਉੱਤਰ ਪ੍ਰਦੇਸ਼ ਮੇਂ, ਤੋ ਇਹ ਤੋ ਜ਼ਰੂਰ ਕਿ ਅਮੂਮਨ ਲੋਕੋਂ ਮੇਂ, ਹਿੰਦੁਸਤਾਨੀਓਂ ਮੇਂ ਧਰਮ ਕੋ ਲੇਕਰ ਇਤਨਾ ਭੇਦਭਾਵ ਦੇਖਾ ਨਹੀਂ ਜਾਤਾ ਹੈ, ਲੋਕ ਕਮਿਨਲ ਨਹੀਂ ਹੈ, ਲੋਕ ਇੱਕ ਦੂਸਰੇ ਕਾ ਆਦਰ ਕਰਤੇ ਹੈ। ਪਰ ਰਾਜਨੀਤੀ ਜੈਸੇ ਕਿ ਚੀਜ਼ ਹੈ ਜੋ ਡਿਵਾਈਡ ਐਂਡ ਮੇਂ ਡਿਵਾਈਡ ਕਰਕੇ ਹੀ ਰੂਲ ਕਰਨੇ ਕੀ ਜੋ ਆਦੀ ਹੈ ਵਹੀ ਬੁਰਾ ਹੈ
ਜੀ। ਇੱਕ ਬਾਤ ਔਰ ਬਤਾਈਏ, ਜੋ ਮੁਜ਼ੱਫਰਨਗਰ ਕੀ ਰੈਲੀ ਕੇ ਬਾਅਦ ਕੁਛ ਇੱਕ ਲੀਡਰੋਂ ਕੀ ਇੰਟਰਵਿਊਜ਼ ਆਈ ਹੈ, ਔਰ ਉਸਮੇਂ ਟਿਕੈਤ ਸਾਹਿਬ ਕੇ ਭਾਈ ਕੀ ਇੱਕ ਇੰਟਰਵਿਊ ਹੈ ਸੰਦੀਪ ਚੌਧਰੀ ਕੇ ਸਾਥ ਜੋ ਪੱਤਰਕਾਰ ਹੈ, ਔਰ ਉਸ ਇੰਟਰਵਿਊ ਮੇਂ ਉਸ ਟਿਕੈਤ ਜੋ ਭਾਈ ਹੈ ਨਰੇਸ਼ ਟਿਕੈਤ, ਸ਼ਾਇਦ ਨਰੇਸ਼ ਟਿਕੈਤ ਹੀ ਉਨਕਾ ਨਾਮ, ਉਹਨੇ ਬਤਾਇਆ, ਉਹਨਾਂ ਉਸ ਇੰਟਰਵਿਊ ਮੇਂ ਉਸ ਪੱਤਰਕਾਰ ਕੋ ਬੋਲ ਰਹੇ ਥੇ ਕਿ ਅਗਰ ਰਾਜਨਾਥ ਸਿੰਘ ਕੋ ਫੁੱਲ ਪਾਵਰ ਦੀ ਜਾਏ अगर लाल किशन अडवाणी को फुल पावर दी जाए, अगर इवन नरेंद्र सिंह तोमर को भी फुल पावर दी जाए, तो इन सभी मसलों का हल हो सकता है। आप भी यही मानते हैं, क्या विचार है आपका?
हाँ, ऐसा नहीं है।
ठीक है, आपने बता दिया। नहीं ठीक है, मैं क्योंकि वो था मेरे में लग रहा था भाई इतनी बार जनवरी से अगर वो वही लीडरशिप बात करना चाहती तो कर सकती थी, जनवरी के बाद तो बात ही नहीं हुई तो लेकिन उनका बयान था, मैं सोचा आपसे वो भी पूछ लिया जाए। लेकिन जो सबसे बड़ी बात है बिरजू जी, जो भारतीय किसान संघ हैं उनके लीडर हैं बद्री नारायण चौधरी, उनका भी कुछ बातचीत आ रही है और ये आपको भी मालूम है, सभी को मालूम है, भारतीय किसान संघ जो है वो आरएसएस से जुड़ा हुआ है और उन्होंने भी 31 अगस्त तक कोई अल्टीमेटम दिया हुआ था और अभी शायद 8 सितंबर से वो बोल रहे हैं हम भी संघर्ष के राह पे तुरेंगे अगर ये कानून जो है वो वापस नहीं होते। तो क्या वाकई वो संघर्ष में चलेंगे? क्या ये आपा विरोधी बात तो नहीं लग रही किसी वजह से?
देखिए, आरएसएस में ऐसे कई लीडर हुए हैं जिन्होंने किसानों के लिए और उन्होंने अपने पद को त्याग दिया डिमांड को लेकर, और वो यहां तक उन्होंने संघर्ष चलाया कि उसी बीजेपी सरकार, वही बीजेपी सरकार ने अपने ही आरएसएस के जो किसान लीडर थे उनको जेल में भी डलवा दिया।
अच्छा,
ऐसी भी हुआ है। तो जरूर संगठन के जो लीडर्स होते हैं सभी बिके हुए नहीं होते हैं और बेशक वो आरएसएस के हो सकते हैं पर उनमें जरूर भी होता है। तो अगर उन्हें लगता है कि हाँ जो किसानों के साथ गलत हो रहा है और काफी दब कर, एक टाइम तक वो दबे होते भी हैं, उनको दबा के रखा भी जाता है, पर एक टाइम के बाद वो आगे बढ़ने लगते हैं। और कई जगहों में जैसे कि ऑर्डिनेंस फैक्ट्री के प्राइवेटाइजेशन को लेकर या उसके निजीकरण के खिलाफ मैं जो आरएसएस की जो मजदूर विंग है बीएमएस, उसने अच्छी भूमिका निभाई है। तो आप कह सकते हैं कि विभिन्न सिस्टम के अंदर जो थोड़ा बहुत कर सकते हैं तो उन्होंने किया है। तो मुझे लगता है कि जरूरी नहीं है कि वो कामयाब भी हों, बिकॉज जो इस तरह की जो स्टेटमेंट देने वाले हैं कभी कभी उनको बाद में पीछे से दबा दिया जाता है। वो सिर्फ बद्री नारायण जी की बात नहीं है, वो किसी के साथ भी वो स्टेट ऐसा कर सकती है, जैसे वो आरएसएस की क्यों ना हो। मेरा यही मानना है कि पॉसिबल है जो उन्होंने कहा है, क्योंकि ये बयान मैं पिछले हफ्ते भी सुना है और पढ़ा है कि अगर एमएसपी गारंटी कानून अगर वो नहीं बनाएंगे तो हम सड़कों पर उतरेंगे, और उन्होंने कहा अब पॉसिबल है ये।
चलिए, तो 8 तारीख भी आने वाली है, आज जो है आपकी 5 निकल गई, हमारी 5 निकल जाएगी, तो 8 के बाद अगले इतवार को मालूम पड़ जाएगा क्या करते हैं क्या नहीं करते। लेकिन अगर वाकई वो प्रोटेस्ट वाली बात पे आते हैं तो सरकार को शायद सिचुएशन उसके लिए शायद थोड़ी सी और ज्यादा मुश्किल हो जाएगी, क्योंकि अभी तो वो बोल रहे हैं कि कांग्रेस वाले हैं इनके पीछे जो है समाजवादी पार्टी वाले हैं, उनके पीछे ये है वो है। लेकिन अगर उन्हीं का ही एक घटक आके प्रोटेस्ट करता है, चाहे वो अलग से करे चाहे इनके साथ सपोर्ट में करे, तो इनके लिए सिचुएशन तो और ज्यादा मुश्किल ही होगी और ज्यादा मेरा नहीं ख्याल ठीक होगी। तो अगले इतवार फिर आपसे बात करते हैं बिरजू जी, थोड़ा ध्यान रखिएगा क्योंकि नंबर्स अभी इंडिया में भी बढ़ते जा रहे हैं, तो अगले इतवार उसके साथ साथ इधर भी ध्यान रखिएगा। तो अगले इतवार थोड़ी खोल के बात होगी क्या चलता है।
ठीक
है, थैंक यू बिरजू,
थैंक यू।
एक रिकॉर्डेड कमर्शियल ब्रेक लेने हैं जी, तो वापस आने रेडियो प्रोग्राम जागो दे विच।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज सोमा दिंदा आ रहा है हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकते हो टॉप चॉइस इलेक्ट्रॉनिक्स 9057990045 टॉप चॉइस इलेक्ट्रॉनिक्स सब तो सस्ता टॉप चॉइस
ओ बस करो न्याणियो ओ टप टप के तुसी फर्नीचर दियां लत्तां तोड़ देनियां
डैडी जी असी खालसा फर्नीचर तो फर्नीचर खरीदे आए जेड़े 5 साल दी गारंटी दिंदे ने इत्थों तक के फैब्रिक ते फोम दी चॉइस भी दिंदे ने ए बच्चियां दे खेडण नाल नहीं टुटदा
चले सालों साल खालसा फर्नीचर
सॉलिड वुड फ्रेम दे नाल नाल वधिया क्वालिटी दी फोम बेड्स सोफा डाइनिंग एंड फर्नीचर्स
कस्टम मेड फर्नीचर दे नाल नाल ब्रांडेड फर्नीचर भी साडी क्वालिटी ते रेट नूं कोई भी बीट नहीं कर सकदा 1325 खालसा Drive, Mississauga, Main Intersection, Dixie and Dairy. Aji, call karo 905-565-9588.
Sabna marna aaya.
Eh, talkh haqeeqat hai. Par sabna di zindagi da ant ehi hai. Is antle samay diyan rasman nu Brampton Crematorium and Visitation Center valon pure satkar ate maryada naal nibhaun de naal naal hun Toronto de east wale passe diyan communities layi 384 Finley Avenue te Ajax Crematorium and Visitation Center diyan sevaavan available ne is center vich vi antim yatra diyan saariyan rasman ikko hi chhat thalle kitiyan jandiyan ne vadhere jankari layi website hai www.acbc.info telephone 289-37 2-3-3-0-0 ਜੈਂਦਰ ਜੀ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਜੀ 416-502-3100 ਤੇ ਜਸਵੀਰ ਹੁੰਦਲ ਹੁਣ ਨਾਲ ਸੰਪਰਕ ਕਰ ਸਕਦੇ ਹੋ ਤੇ 20 ਤਰੀਕ ਨੂੰ ਜਿਹੜੀਆਂ ਜੀ ਵੋਟਾਂ ਪੈਣੀਆਂ ਨੇ ਆਪਣੀਆਂ ਇੱਥੇ ਫੈਡਰਲ ਉਸ ਤੋਂ ਪਹਿਲਾਂ 10, 11, 12, 13 ਨੂੰ ਜਿਹੜੀ ਹੈ ਜੀ ਐਡਵਾਂਸ ਪੋਲਿੰਗ ਹੈ ਜੇ ਤੁਹਾਨੂੰ 20 ਨੂੰ ਲੱਗਦਾ ਆ ਵੀ ਨਹੀਂ ਕਿਸੇ ਕੰਮ ਕਾਰ ਕਰਕੇ ਪਾ ਸਕਦੇ ਤਾਂ 10, 11, 12, 13 ਨੂੰ ਪਾ ਲਿਓ ਪਰ ਜਿਹੜੀ ਵੀ ਤੁਸੀਂ ਪਾਰਟੀ ਦੀ ਜਾਂ ਕੈਂਡੀਡੇਟ ਦੀ ਸਪੋਰਟ ਕਰਦੇ ਹਾਂ ਇਹ ਨਾ ਹੋਵੇ ਵੀ ਤੁਹਾਡੀ ਵੋਟ ਕਰਕੇ ਉਹਦੇ ਨਤੀਜੇ 'ਤੇ ਕੋਈ ਫਰਕ ਪਵੇ ਅਤੇ ਫਿਰ ਤੁਸੀਂ ਕਹੋ ਵੀ ਯਾਰ ਜੇ ਮੈਂ ਪਾਇਆ ਹੁੰਦਾ ਤਾਂ ਚੰਗੀ ਗੱਲ ਸੀਗੀ ਤੁਹਾਨੂੰ ਵੋਟ ਜ਼ਰੂਰ ਜਿਹੜੀ ਪਾ ਲੈਣੀ ਚਾਹੀਦੀ ਹੈ ਜਿਹੜੀ ਵੀ ਪਾਰਟੀ ਨੂੰ ਤੁਸੀਂ ਜਿਹੜੇ ਆ ਸਪੋਰਟ ਕਰਦੇ ਹਾਂ ਸ਼ਨਿਚਰਵਾਰ ਦੇ ਨੰਬਰਾਂ ਦੇ ਹਿਸਾਬ ਦੇ ਨਾਲ ਜਿਹੜਾ ਈਕੋਸ ਦਾ ਪੋਲ ਆਇਆ ਆ ਜੀ ਉਹਦੇ ਹਿਸਾਬ ਨਾਲ ਇਸ ਵੇਲੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ 35% ਦੀ ਪਬਲਿਕ ਸਪੋਰਟ ਨਾਲ ਸਭ ਤੋਂ ਉੱਤੇ ਆ ਜਦੋਂ ਕਿ ਲਿਬਰਲਸ ਦੀ ਪਬਲਿਕ ਸਪੋਰਟ ਜਿਹੜੀ ਆ ਉਹ ਘੱਟ ਕੇ 28.8% ਜਿਹੜੀ ਆ ਜੀ ਉਹ ਦੱਸੀ ਜਾ ਰਹੀ ਆ ਜਦੋਂ ਕਿ ਐਨ ਡੀ ਪੀ ਉੱਥੇ 19-20 ਦੇ ਨੇੜੇ ਤੇੜੇ ਹੋਵਰ ਕਰ ਰਹੇ ਆ ਅਤੇ ਸ਼ਨਿਚਰਵਾਰ ਦੀ ਰਿਪੋਰਟ ਦੇ ਹਿਸਾਬ ਨਾਲ ਐਨ ਡੀ ਪੀ ਦੀ ਪਬਲਿਕ ਸਪੋਰਟ ਜਿਹੜੀ ਆ 19.6% ਆ ਜੇ ਇਹਦੇ 'ਚ ਕੋਈ ਵੱਡਾ ਬਦਲਾਅ ਨਹੀਂ ਹੁੰਦਾ ਤਾਂ ਗੌਰਮੈਂਟ ਜਿਹੜੀ ਆ ਉਹ ਕੰਜ਼ਰਵੇਟਿਵ ਦੀ ਬਣ ਸਕਦੀ ਹੈ ਪਰ ਮਜੋਰਿਟੀ ਬਣਨੀ ਜਿਹੜੀ ਆ ਉਹ ਅਜੇ ਔਖੀ ਲੱਗਦੀ ਆ ਬਣੂਗੀ ਫਿਰ ਵੀ ਮਨੋਰਿਟੀ ਹੋਈ ਅਤੇ ਮਨੋਰਿਟੀ ਜਿਹੜੀ ਆ ਫਿਰ ਕਿੱਧਰ ਨੂੰ ਵੋਟਾਂ ਵਾਲੇ ਪਾਸੇ ਪੈਂਦੇ ਆ ਨਹੀਂ ਪੈਂਦੇ ਕੀ ਕਰਦੇ ਆ ਇਹ ਸਮਾਂ ਦੱਸੂਗਾ ਪਰ ਜਿਹੜਾ ਜੀ ਇਸ ਵੇਲੇ ਦਾ ਐਸਟੀਮੇਟਡ ਖਰਚਾ ਜਿਹੜਾ ਆ ਉਹ 650-650 million dollars ਦੇ ਨੇੜੇ ਤੇੜੇ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ ਵੋਟਾਂ ਦਾ ਅਤੇ ਇੰਨੇ ਕੁ ਪੈਸੇ ਲਾ ਕੇ 4 ਸਾਲ ਤਾਂ ਗੌਰਮੈਂਟ ਜਿਹੜੀ ਆ ਉਹ ਚੱਲਣੀ ਹੋਈ ਚਾਹੀਦੀ ਆ ਇੱਕ ਬੜੇ ਵਧੀਆ ਗੀਤ ਨਾਲ ਤੁਹਾਡੇ ਜਿਹੜੀ ਆ ਜੀ ਸਾਂਝ ਪਵਾ ਕੇ ਤੁਹਾਡੇ ਤੋਂ ਛੁੱਟੀਆਂ ਲੈਂਦੇ ਹਾਂ ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੋ ਛੁੱਟੀਆਂ ਤੁਸੀਂ ਗੀਤ ਦਾ ਆਨੰਦ ਮਾਣੋ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 416-616-4340 ਜਾਂ 416-835-6355 'ਤੇ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ ਜੀ
ਉਦੋਂ ਆ ਕੇ ਕਾਮਯਾਬੀ ਕੋਲੋਂ ਮੁੜ ਜਾਂਦੀ ਹੈ ਲਾਇਬ੍ਰੇਰੀ ਲਈ ਗਰਾਂਟ ਜਦੋਂ ਥੁੜ ਜਾਂਦੀ ਹੈ ਉਦੋਂ ਆ ਕੇ ਕਾਮਯਾਬੀ ਕੋਲੋਂ ਮੁੜ ਜਾਂਦੀ ਹੈ ਚੰਗੇ ਕੰਮਾਂ ਲਈ ਗਰਾਂਟ ਜਦੋਂ ਥੁੜ ਜਾਂਦੀ ਹੈ ਉਹਗੇ ਫਿਜ਼ੀਕਲੀ ਕਦੋਂ ਦੇ ਆਜ਼ਾਦ ਮਿੱਤਰੋ ਕਿਹੜਾ ਮਾਨਸਿਕ ਕੈਦ ਚੋਂ ਛਡਾਊਗਾ
ਚ ਪੜੇ ਲਿਖ ਸਾਰਿਆਂ ਨੂੰ ਦੇਦੀ ਨੌਕਰੀ ਦੱਸੋ ਰੈਲੀਆਂ ਚ ਨਾਰੇ ਕੌਣ ਲਾਊਗਾ ਚ ਪੜੇ ਲਿਖ ਸਾਰਿਆਂ ਨੂੰ ਦੇਦੀ ਨੌਕਰੀ ਦੱਸੋ ਰੈਲੀਆਂ ਚ ਨਾਰੇ ਕੌਣ ਲਾਊਗਾ ਸ਼ੁਰੂ ਹੋ ਜੇ ਇਤਿਹਾਸ ਸਾਡਾ ਇਸ ਤੋਂ ਵੱਡੀ ਤਾਂ ਕੋਈ ਮੰਗ ਨਾ ਉਹਦੇ ਨਾਲ ਨੀ ਬਹਿਣਾ ਬੰਦਾ ਛੋਟੀ ਜਾਤ ਦਾ ਗੱਲਾਂ ਵਿੱਚੋਂ ਵਿੱਚ ਘੁਣ ਵਾਂਗੂ ਖਾਂਦੀਆਂ ਜਦੋਂ ਹੋਸਪਿਟਲ ਚ ਲੋੜ ਪੈਂਦੀ ਖੂਨ ਦੀ ਉਦੋਂ ਦੱਸੋ ਕਿੱਥੇ ਜਾਤਾਂ ਪਾਤਾਂ ਜਾਂਦੀਆਂ ਜਦੋਂ ਹੋਸਪਿਟਲ ਚ ਲੋੜ ਪੈਂਦੀ ਖੂਨ ਦੀ ਉਦੋਂ ਦੱਸੋ ਕਿੱਥੇ ਜਾਤਾਂ ਪਾਤਾਂ ਜਾਂਦੀਆਂ ਚੱਲਦੀ ਲੜਾਈ ਸਾਡੇ ਹੱਕਾਂ ਦੀ ਹੁਣ ਲੱਗਦਾ ਏ ਵੋਟਾਂ ਸਿਰਾਂ ਨੇੜੇ ਆ ਗਈਆਂ ਮੋਰ ਸੁੱਖ ਸਾਂਦ ਪੁੱਛਦੇ ਆ ਸੱਪਾਂ ਦੀ ਹੁਣ ਲੱਗਦਾ ਏ ਵੋਟਾਂ ਸਿਰਾਂ ਨੇੜੇ ਆ ਗਈਆਂ ਮੋਰ ਸੁੱਖ ਸਾਂਦ ਪੁੱਛਦੇ ਆ ਸੱਪਾਂ ਦੀ ਹੋ ਡੰਗਾਂ ਨਾਲ ਮੁੱਕਦੇ ਆ ਕਿੱਥੇ ਸਰਕਾਰੇ ਜਿਹੜੇ ਇੱਕ ਪਾਸਾ ਕਰਨ ਲਈ ਤਰਦੇ ਉਹ ਫਾਂਸੀ ਦੀ ਖੁਸ਼ੀ ਚ ਲੱਡੂ ਵੰਡ ਦਿੰਦੇ ਸੀ ਜਿੰਨਾ ਨਾ ਸਬੰਧ ਸਾਡੇ ਚੜਦੇ ਜਿੰਨਾ ਆਪਣੇ ਹੀ ਬਾਪੂਆਂ ਤੇ ਲਾਠੀਆਂ ਚਲਾਈਆਂ ਲੱਖ ਲਾਉਣ ਤਾਂ ਨੇ ਇਹੋ ਜਿਹੇ ਜਵਾਨਾਂ ਦੇ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
क्या आपकी उम्र 50 साल से ज्यादा है अगर हाँ तो ये वक्त है कि आप घर पर कोलोन कैंसर का टेस्ट लें और ये टेस्ट बहुत आसान है आप अपना सैंपल लेकर मेल के जरिए भेज दें हम आपको यकीन दिलाते हैं कि ये आपकी सोच से भी ज्यादा आसान है आप फौरन अपने फैमिली डॉक्टर से किट हासिल करने के लिए रابطہ कीजिए और www.ontario.ca/colon-cancer-check पर जाकर मजीद मालूमात हासिल कीजिए ऑन्टेरियो गवर्नमेंट की तरफ से अदायगी की गई पेड फॉर बाय द गवर्नमेंट ऑफ ऑन्टेरियो
Become a medical doctor or dental doctor in 4 to 5 years at Nucleus University School of Medicine and Nucleus University School of Dentistry, Aruba. 1 year pre-med in Brampton, 20 months in Aruba and clinical rotation at John Hopkins Hospitals in Baltimore. Classes starting on 13th September 2021. 10% concession, special concession for those students who will join in this month. For appointment, please call 416-910-8750. Our website is nusomnewsom.org.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ ਗਰੋਸਰੀ ਆਨਲਾਈਨ ਹੋ ਗਈ ਟਿਊਸ਼ਨ ਆਨਲਾਈਨ ਹੋ ਗਈ ਹੋਰ ਤਾਂ ਹੋਰ ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਡੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ
ਬਿਲਕੁਲ ਠੀਕ ਸੁਣਿਆ ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਡੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ